ਲਾਨੀ ਲੱਗੇ ਆ ਮਠਿਆਈ ਵਾਲਾ ਐਲਬੀਅਨ ਤੇ ਮਿਲਾਨੀ ਬਰਫੀਆਂ ਪਕੌੜੇ ਗਜਰੇਲੇ ਜਦ ਖਾਉਂਗੇ ਜਾਂਦੇ ਜਾਂਦੇ ਗਿਫਟਾਂ ਤੇ ਲੱਕੀ ਡਰਾ ਵੀ ਪਾਉਂਗੇ ਆਏ ਹਾਏ
8 ਨਵੰਬਰ ਤੋਂ 12 ਨਵੰਬਰ ਤੱਕ ਸਮੋਸਾ ਸਵੀਟ ਫੈਕਟਰੀ ਦੀ ਤਿੰਨੋਂ ਲੋਕੇਸ਼ਨ ਦੇ ਮਠਿਆਈ ਮੇਲੇ ਤੇ ਆਓ ਪਰ ਵੱਡਾ ਮਠਿਆਈ ਮੇਲਾ ਓਨਲੀ ਐਟ ਵਨ ਲੋਕੇਸ਼ਨ 1850 ਐਲਬੀਅਨ ਰੋਡ ਓਟੋਬੀਕੋ 416-213-1165
आतिशबाजी के नए कानून के तहत ब्रैम्पटन में आतिशबाजी के इस्तेमाल खरीदारी खारिज होने वाले मादा डिस्प्ले या फरोख पर सख्ती से पाबंदी है। इसमें तमाम चमकने वाली रोमन मोमबत्तियां रॉकेट ग्राउंड स्पिनर्स फवारे उड़ने वाले लालटेन बम धमाके वगैरह शामिल हैं। अमल न करने पर आपको 500 से 1 लाख डॉलर तक फाइन हो सकता है। ब्रैम्पटन के रहायशी नए साल की शाम कैनेडा डे या दिवाली की आतिशबाजी शहर के ज़ेरे क़यादत जगहों पर एंजॉय कर सकते हैं। मज़ीद जानने के विजिट कीजिए brampton.ca/fireworks।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ ਸਭ ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ। अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज
142 कैनेडी रोड ब्रैम्पटन 9058747171।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ अब महफूज हाथों में है। टर्म्स एंड कंडीशन अप्लाई।
ਜੀ ਨਾ, ਇਹ ਸਾਰੇ ਪਟਾਕੇ ਹੋ ਜਾਣਗੇ ਫੇਲ ਜਦੋਂ ਪਟਾਕੇ ਆਉਣਗੇ pataka.com ਤੋਂ। ਸਭ ਤੋਂ ਸਸਤਾ ਹੋਲਸੇਲ ਰੇਟ ਤੇ ਪਟਾਕਾ ਲੈਣ ਲਈ pataka.com। ਵਧੇਰੇ ਜਾਣਕਾਰੀ ਦੇ ਲਈ ਕਾਲ ਕਰੋ 416-828-6008 ਜਾਂ ਫਿਰ 6476155234। ਤੁਸੀਂ ਇਹਨਾਂ ਦੀ ਵੈਬਸਾਈਟ ਤੇ ਵੀ ਵਿਜ਼ਿਟ ਕਰ ਸਕਦੇ ਹੋ pataka.com।
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com ਲੋਕਲ ਨੰਬਰ
6478724900। I am Ramanjit Singh Sidhu and you're listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
770 AM ਤੁਸੀਂ ਸੁਣ ਰਹੇ ਹੋ ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਸੈੱਲ ਫੋਨ ਟਾਵਰ ਦੀ ਰੇਡੀਏਸ਼ਨ ਤੋਂ ਪਰੇਸ਼ਾਨ ਅਧਿਆਪਕਾਂ ਨੇ ਕੰਮ ਕਰਨ ਤੋਂ ਕੀਤਾ ਇਨਕਾਰ। ਟੋਰਾਂਟੋ ਵਿੱਚ ਨਵੇਂ ਬਣੇ ਕੋਡੋ ਦੀ ਛੱਤ ਟੁੱਟੀ, ਬਾਰ ਵਿੱਚ ਚੱਲੀਆਂ ਗੋਲੀਆਂ ਤੇ 3 ਵਿਅਕਤੀ ਹੋਏ ਜ਼ਖਮੀ। ਓਕਵਿਲ ਦੇ ਵਿੱਚ ਆਊਟਸਾਈਡ ਵਰਕਰਜ਼ ਫੈਸਿਲਿਟੀ ਓਪਰੇਟਰਜ਼ ਨੇ ਕੀਤਾ ਕੰਮ ਬੰਦ। ਹੁਣ ਖਬਰਾਂ ਵਿਸਥਾਰ ਨਾਲ। ਇਸ ਹਫ਼ਤੇ ਦੇ ਸ਼ੁਰੂ ਦੇ ਵਿੱਚ ਟੋਰਾਂਟੋ ਹਾਈ ਸਕੂਲ ਦੇ ਕਈ ਸਟਾਫ ਮੈਂਬਰਾਂ ਦੇ ਵੱਲੋਂ ਕੰਮ ਉੱਤੇ ਆਉਣ ਤੋਂ ਇਨਕਾਰ ਕਰ ਦਿੱਤੇ ਜਾਣ ਤੋਂ ਬਾਅਦ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵੱਲੋਂ ਹਾਲਾਤ ਦਾ ਜਾਇਜ਼ਾ ਲੈਣ ਦੇ ਲਈ ਤੀਜੀ ਧਿਰ ਦੀ ਸਲਾਹ ਦਾ ਪ੍ਰਬੰਧ ਕੀਤਾ ਹੈ। ਅਸਲ ਵਿੱਚ ਸਟਾਫ ਸਕੂਲ ਦੇ ਨੇੜੇ ਲੱਗੇ ਸੈੱਲ ਫੋਨ ਟਾਵਰ ਤੋਂ ਨਿਕਲਣ ਵਾਲੀ ਰੇਡੀਏਸ਼ਨ ਨੂੰ ਲੈ ਕੇ ਪਰੇਸ਼ਾਨ ਹੈ। ਨਾਰਥ ਯਾਰਕ ਦੇ ਵਿਲੀਅਮ ਲਿਓਨ ਮੈਕੇਂਜ਼ੀ ਕਾਲਜੇਟ ਇੰਸਟੀਚਿਊਟ ਦੀ ਪ੍ਰਿੰਸੀਪਲ ਸਿੰਥੀਆ ਨੇਗੁਇਨ ਨੇ ਬੁੱਧਵਾਰ ਸਵੇਰੇ ਨਾਲ ਹਾਲਾਤ ਤੋਂ ਸਕੂਲ ਕਮਿਊਨਿਟੀ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ ਇੱਕ ਨੋਟ ਜਾਰੀ ਕਰਕੇ ਆਖਿਆ ਕਿ ਅਸੀਂ ਤੁਹਾਨੂੰ ਇਹ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਵਿਲੀਅਮ ਲਿਓਨ ਮੈਕੇਂਜ਼ੀ ਕਾਲਜੇਟ ਇੰਸਟੀਚਿਊਟ ਦੇ 18 ਸਟਾਫ ਮੈਂਬਰਾਂ ਦੇ ਵੱਲੋਂ ਕੰਮ ਨਾ ਕਰਨ ਦੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਦਾ ਹੱਲ ਕੱਢਣ ਦੇ ਲਈ TDSB ਓਕਿਊਪੇਸ਼ਨਲ ਹੈਲਥ ਐਂਡ ਸੇਫਟੀ ਦੇ ਵੱਲੋਂ ਪ੍ਰਭਾਵਿਤ ਸਟਾਫ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਕਿ ਮਸਲੇ ਦਾ ਕੋਈ ਠੋਸ ਹੱਲ ਕੱਢਿਆ ਜਾ ਸਕੇ। ਇਹ ਸਾਰੇ ਸਟਾਫ ਮੈਂਬਰ ਨੇੜਲੇ ਸੈੱਲਫੋਨ ਟਾਵਰ ਦੇ ਵਿੱਚੋਂ ਨਿਕਲਣ ਵਾਲੀ ਰੇਡੀਏਸ਼ਨ ਨੂੰ ਲੈ ਕੇ ਪਰੇਸ਼ਾਨ ਹਨ। ਉਨ੍ਹਾਂ ਨੂੰ ਡਰ ਹੈ ਕਿ ਇਨ੍ਹਾਂ ਦੇ ਨਾਲ ਸਾਰਿਆਂ ਦੀ ਸਿਹਤ ਤੇ ਸੇਫਟੀ ਨੂੰ ਖਤਰਾ ਹੋ ਸਕਦਾ ਹੈ। ਵੀਰਵਾਰ ਨੂੰ TDSB ਦੇ ਬੁਲਾਰੇ ਰੋਇਨ ਬਰਡ ਨੇ ਪੁਸ਼ਟੀ ਕੀਤੀ ਹੈ ਕਿ ਮਾਮਲੇ ਦੀ ਅਗਾਂਹ ਹੋਰ ਜਾਂਚ ਕਰਨ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ 18 ਸਟਾਫ ਮੈਂਬਰ ਕੰਮ ਉਤੇ ਪਰਤ ਆਏ ਹਨ। ਉਨ੍ਹਾਂ ਨੇ ਆਖਿਆ ਕਿ ਟਾਵਰ ਸਕੂਲ ਦੇ ਨੇੜੇ ਜ਼ਰੂਰ ਸਥਿਤ ਹੈ ਪਰ ਇਹ TDSB ਦੀ ਸੰਪਤੀ ਉਤੇ ਸਥਿਤ ਨਹੀਂ ਹੈ। ਨਵੇਂ ਟੋਰੋਂਟੋ ਕੋਡੋਮੀਨੀਅਮ ਦੀ ਮੇਨ ਮੰਜ਼ਿਲ ਦੇ ਉੱਤੇ ਸਥਿਤ ਨਿੱਕੇ ਜਿਮ ਦੀ ਛੱਤ ਡਿੱਗ ਜਾਣ ਦੇ ਕਾਰਨ ਲੋਕਾਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ। ਜਿਸ ਸਮੇਂ ਇਹ ਛੱਤ ਡਿੱਗੀ ਉਸ ਸਮੇਂ ਦੋ ਵਿਅਕਤੀ ਜਿਮ ਵਿੱਚ ਮੌਜੂਦ ਸਨ। ਇਹ ਕੋਡੋ ਵਿੱਚ ਰਹਿਣ ਵਾਲੇ ਲੋਕਾਂ ਦੇ ਵੱਲੋਂ ਇਸ ਦੀ ਸੇਫਟੀ ਨੂੰ ਲੈ ਕੇ ਸਵਾਲ ਉਠਾਏ ਜਾ ਰਹੇ ਨੇ। ਡੇਨੀਅਲ ਸਰੂਨਾਸ ਤੇ ਉਸਦੀ ਗਰਲਫ੍ਰੈਂਡ ਆਪਣੇ ਨਵੇਂ ਕੋਡੋ ਦੇ ਵਿੱਚ ਮਈ ਵਿੱਚ ਸ਼ਿਫਟ ਹੋਏ ਸਨ। ਇਸੇ ਤਰ੍ਹਾਂ ਕਈ ਹੋਰ ਲੋਕ ਵੀ ਉਦੋਂ ਕੁ ਹੀ ਇੱਥੇ ਸ਼ਿਫਟ ਹੋਏ ਨੇ। ਵੀਰਵਾਰ ਨੂੰ ਸਾਰੇ ਜਾਣਿਆਂ ਦੀ ਜਾਗ ਖੁੱਲੀ ਤਾਂ ਇਹ ਹਾਦਸਾ ਵਾਪਰ ਚੁੱਕਿਆ ਸੀ। ਜਿਮ ਦੀ ਛੱਤ ਡਿੱਗੀ ਹੋਈ ਸੀ ਤੇ ਚਾਰੇ ਪਾਸੇ ਉਸਦਾ ਮਲਬਾ ਫੈਲਿਆ ਹੋਇਆ ਸੀ। ਸਰੂਨਾਸ ਨੇ ਆਖਿਆ ਕਿ ਸਵੇਰੇ ਉੱਠਦੇ ਸਾਰ ਇਸ ਤਰ੍ਹਾਂ ਦੀ ਖ਼ਬਰ ਮਿਲਣਾ ਕੋਈ ਵਧੀਆ ਗੱਲ ਨਹੀਂ ਹੈ। ਸਵੇਰੇ ਹੀ ਸਾਡੀ ਚਿੰਤਾ ਵੱਧ ਗਈ, ਅਸੀਂ ਪਰੇਸ਼ਾਨ ਹੋ ਗਏ। ਨਿੱਕੀਆਂ ਮੋਟੀਆਂ ਕਮੀਆਂ ਤਾਂ ਬਣੀ ਬਣਾਈ ਇਮਾਰਤ ਦੇ ਵਿੱਚ ਰਹਿ ਜਾਂਦੀਆਂ ਨੇ, ਪਰ ਇਹ ਤਾਂ ਬਹੁਤ ਵੱਡੀ ਘਟਨਾ ਹੈ। ਉਸ ਤੋਂ ਜ਼ਿਆਦਾ ਡਰਨ ਵਾਲੀ ਗੱਲ ਇਹ ਹੈ ਕਿ ਇਹ ਇਮਾਰਤ ਨਵੀਂ ਬਣੀ ਸੀ। ਇਸ ਮਾਮਲੇ ਦੀ ਜਾਂਚ ਸਿਟੀ ਆਫ਼ ਟੋਰੋਂਟੋ ਵੱਲੋਂ ਕੀਤੀ ਜਾ ਰਹੀ ਹੈ। ਕੋਡੋ ਵਿਚ ਰਹਿਣ ਵਾਲੇ ਇਕ ਹੋਰ ਸ਼ਖਸ ਨੇ ਆਖਿਆ ਕਿ ਚੰਗੀ ਗੱਲ ਇਹ ਹੈ ਕਿ ਕੋਈ ਜ਼ਖਮੀ ਨਹੀਂ ਹੋਇਆ, ਪਰ ਇਸ ਨਾਲ ਬਾਕੀ ਦੀ ਇਮਾਰਤ ਵਿਚ ਵਰਤੇ ਗਏ ਇਨਫਰਾਸਟ੍ਰਕਚਰ ਉਤੇ ਵੀ ਸਵਾਲ ਖੜੇ ਹੋ ਗਏ ਨੇ। ਸਕਾਰਬਰੋ ਦੇ ਵਿਚ ਰਾਤ ਦੇ ਸਮੇਂ ਇਕ ਮਸ਼ਹੂਰ ਬਾਰ ਦੇ ਵਿਚ ਅਚਾਨਕ ਗੋਲੀਆਂ ਚੱਲਣ ਦੇ ਜਾਣ ਕਾਰਨ ਦੋ ਨੌਜਵਾਨ ਜ਼ਖਮੀ ਹੋ ਗਏ ਤੇ ਉਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ। ਵੀਰਵਾਰ ਤੜਕੇ 1 ਵਜੇ ਗੋਲੀ ਚੱਲਣ ਦੀ ਰਿਪੋਰਟ ਦੇ ਕੇ ਐਮਰਜੈਂਸੀ ਅਮਲੇ ਨੂੰ ਬ੍ਰਿਮਲੇ ਰੋਡ ਨੇੜੇ ਐਗਲਿੰਟਨ ਐਵੀਨਿਊ ਈਸਟ ਉਤੇ ਸਥਿਤ ਆਕਸਫੋਰਡ ਪੱਬ ਅਤੇ ਰੈਸਟੋਰੈਂਟ ਵਿਖੇ ਸੱਦਿਆ ਗਿਆ। ਪੁਲਿਸ ਨੇ ਦਸਿਆ ਕਿ ਦੋ ਵਿਅਕਤੀਆਂ ਨੂੰ ਪੱਬ ਵਿਚ ਕਈ ਵਾਰੀ ਗੋਲੀਆਂ ਮਾਰੀਆਂ ਗਈਆਂ, ਜਦਕਿ ਤੀਜੇ ਵਿਅਕਤੀ ਦੇ ਨਾਲ ਗੋਲੀ ਖਹਿ ਕੇ ਲੰਘ ਗਈ। ਜਿਸ ਵਿਅਕਤੀ ਦੇ ਨਾਲ ਗੋਲੀ ਖਹਿ ਕੇ ਲੰਘੀ ਸੀ ਉਸਨੂੰ ਹਸਪਤਾਲ ਨਹੀਂ ਲਿਜਾਇਆ ਗਿਆ। ਸ਼ੂਟਿੰਗ ਸਮੇਂ ਕਈ ਹੋਰ ਲੋਕ ਬਾਰ ਦੇ ਵਿਚ ਮੌਜੂਦ ਸਨ। ਚਸ਼ਮਦੀਦਾਂ ਨੇ ਦਸਿਆ ਕਿ ਇਸ ਸਮੇਂ ਗਨਮੈਨ ਤੇ ਗੋਲੀਆਂ ਚਲਾਈਆਂ ਤਾਂ ਲੋਕਾਂ ਨੇ ਪੂਲ ਟੇਬਲ ਦੇ ਹੇਠਾਂ ਲੁਕ ਕੇ ਆਪਣੀਆਂ ਜਾਨਾਂ ਬਚਾਈਆਂ। ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਗਨਮੈਨ ਉਥੋਂ ਚਲਾ ਗਿਆ। ਕਿਸੇ ਵੀ ਮਸ਼ਕੂਕ ਸੰਬੰਧੀ ਕੋਈ ਜਾਣਕਾਰੀ ਉਪਲਬਧ ਨਹੀਂ ਹੋਈ। ਮਾਮਲੇ ਦੀ ਜਾਂਚ ਹੁਣ ਕੀਤੀ ਜਾ ਰਹੀ ਹੈ। ਟਾਊਨ ਦੇ ਕੁਝ ਵਰਕਰਾਂ ਦੇ ਵੱਲੋਂ ਧਰਨਾ ਲਗਾਏ ਜਾਣ ਦੇ ਕਾਰਨ ਔਕਵਲ ਦੇ ਕਮਿਊਨਿਟੀ ਸੈਂਟਰਸ ਤੇ ਅਰੀਨਾਜ਼ ਨੂੰ ਬੰਦ ਕਰਨਾ ਪਿਆ ਤੇ ਕਈ ਸੇਵਾਵਾਂ ਮੁਲਤਵੀ ਕਰ ਦਿੱਤੀਆਂ ਗਈਆਂ। ਟਾਊਨ ਆਫ ਔਕਵਲ ਦੇ 285 ਆਊਟਸਾਈਡ ਵਰਕਰਸ ਤੇ ਫੈਸਿਲਿਟੀ ਆਪਰੇਟਰਸ ਦੀ ਨੁਮਾਇੰਦਗੀ ਕਰਨ ਵਾਲੀ ਕਿਊਪ ਲੋਕਲ 135 ਦਾ ਕਹਿਣਾ ਹੈ ਕਿ ਉਹ 2 ਨਵੰਬਰ ਨੂੰ 12:01 ਉਤੇ ਹੜਤਾਲ ਉਤੇ ਗਏ ਸਨ। ਇਸ ਹੜਤਾਲ ਤੋਂ ਮਤਲਬ ਹੈ ਕਿ ਕਈ ਫੈਸਿਲਿਟੀਜ਼ ਤੇ ਮਨੋਰੰਜਕ ਪ੍ਰੋਗਰਾਮ ਬੰਦ ਕੀਤੇ ਜਾਣਗੇ। ਇਸ ਹੜਤਾਲ ਦੇ ਕਾਰਨ ਕਈ ਫੈਸਿਲਿਟੀਜ਼ ਤੇ ਪ੍ਰੋਗਰਾਮ ਬੰਦ ਜਾਂ ਰੱਦ ਕੀਤੇ ਗਏ। ਰਿਹਾਇਸ਼ੀ ਸੜਕਾਂ ਉਤੇ ਡਿੱਗੇ ਹੋਏ ਪੱਤਿਆਂ ਨੂੰ ਇਕੱਠਾ ਕਰਨ ਦੀ ਸਰਵਿਸ ਮੁਲਤਵੀ ਕੀਤੀ ਗਈ। ਇਹ ਸਰਵਿਸ ਪ੍ਰਾਇਮਰੀ ਤੇ ਸੈਕੰਡਰੀ ਰੂਟਸ ਉਤੇ ਹੀ ਜਾਰੀ ਰਹੇਗੀ। ਪਾਰਕਾਂ ਦੇ ਵੱਲੋਂ ਕਰਵਾਈਆਂ ਜਾਣ ਵਾਲੀਆਂ ਕੁਝ ਸਰਵਿਸਿਜ਼ ਸੜਕਾਂ ਤੇ ਵਰਕ ਆਪਰੇਸ਼ਨਜ਼ ਵੀ ਘਟਾ ਦਿੱਤੇ ਗਏ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੰਮੇ ਸਮੇਂ ਤੋਂ ਲਿਬਰਲਾਂ ਦੇ ਵਫ਼ਾਦਾਰ ਰਹੇ ਤੇ ਇਸ ਸਮੇਂ ਸੈਂਟਰ ਦੀ ਭੂਮਿਕਾ ਨਿਭਾ ਰਹੇ ਪਰਸੀ ਡਾਊਨ ਦੇ ਉਸ ਸੁਝਾਅ ਨੂੰ ਖਾਰਜ ਕਰ ਦਿੱਤਾ, ਜਿਸ ਵਿਚ ਉਨ੍ਹਾਂ ਨੇ ਆਖਿਆ ਕਿ ਹੁਣ ਟਰੂਡੋ ਨੂੰ ਅਹੁਦਾ ਛੱਡ ਕੇ ਕਿਸੇ ਨਵੇਂ ਲਿਬਰਲ ਪਾਰਟੀ ਆਗੂ ਨੂੰ ਮੌਕਾ ਦੇਣਾ ਚਾਹੀਦੈ। ਇਸ ਹਫ਼ਤੇ ਸੈਨੇਟਰ ਪਰਸੀ ਡਾਊਨ ਵੱਲੋਂ ਜਨਤਕ ਤੌਰ ਉਤੇ ਇਹ ਵਿਚਾਰ ਪ੍ਰਗਟਾਏ ਗਏ। ਉਨ੍ਹਾਂ ਨੇ ਸਪਸ਼ਟ ਤੌਰ ਤੇ ਆਖਿਆ ਕਿ ਲਿਬਰਲਾਂ ਦੇ ਲਈ ਚੋਣ ਸਰਵੇਖਣਾਂ ਦੇ ਵਿਚ ਚੱਲ ਰਹੇ ਨਕਾਰਾਤਮਕ ਰੁਝਾਨ, ਆਰਥਿਕ ਅਸਥਿਰਤਾ ਤੇ ਟਰੂਡੋ ਦੇ ਬਦਲ ਵਜੋਂ ਹੋਰਨਾਂ ਆਗੂਆਂ ਦੇ ਕਮਰ ਕੱਸਣ ਦੀਆਂ ਫੈਲ ਰਹੀਆਂ ਅਫਵਾਹਾਂ ਤੋਂ ਬਾਅਦ ਹੀ ਉਨ੍ਹਾਂ ਨੇ ਜਨਤਕ ਤੌਰ ਉਤੇ ਇਹ ਗੱਲ ਆਖਣੀ ਸਹੀ ਸਮਝੀ। ਇਕ ਇੰਟਰਵਿਊ ਦੇ ਵਿਚ ਡਾਊਨ ਨੇ ਆਖਿਆ ਕਿ ਉਹ ਕਾਕਸ ਦੇ ਕਈ ਮੈਂਬਰਾਂ ਤੋਂ ਇਹ ਸੁਣ ਚੁੱਕੇ ਨੇ ਕਿ ਹੁਣ ਤੇ ਫਰਵਰੀ ਵਿਚਲਾ ਸਮਾਂ ਪਾਰਟੀ ਦੇ ਲਈ ਕਾਫ਼ੀ ਨਾਜ਼ੁਕ ਹੈ, ਇਸ ਲਈ ਅਗਲਾ ਰਾਹ ਚੁਣਨ ਤੋਂ ਪਹਿਲਾਂ ਪਾਰਟੀ ਨੂੰ ਆਪਣੇ ਅੰਦਰ ਝਾਤੀ ਮਾਰ ਲੈਣੀ ਚਾਹੀਦੀ ਹੈ। ਡਾਊਨ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਜਨਤਕ ਤੌਰ ਉਤੇ ਕਿਸੇ ਹੋਰ ਲਿਬਰਲ ਦੇ ਵੱਲੋਂ ਇਹ ਦਾਅਵਾ ਕਿਉਂ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਨੇ ਆਖਿਆ ਕਿ ਉਹ ਗੁਪਤ ਤੌਰ ਤੇ ਗੱਲਬਾਤ ਕੀਤੀ ਸੀ ਅਤੇ ਕਈ ਕਾਰਨਾਂ ਕਰਕੇ ਸਾਰੇ ਖੁੱਲ ਕੇ ਸਾਹਮਣੇ ਨਹੀਂ ਆਉਂਦੇ। ਇਨ੍ਹਾਂ ਪਿੱਛੇ ਇਕ ਵੱਡਾ ਕਾਰਨ ਇਹ ਵੀ ਹੈ ਕਿ ਪਾਰਟੀ ਆਗੂ ਨੇ ਉਨ੍ਹਾਂ ਦੇ ਨਾਮਜ਼ਦਗੀ ਫਾਰਮਸ ਉਤੇ ਦਸਤਖਤ ਕਰਨੇ ਹੁੰਦੇ ਨੇ। ਡਾਊਨ ਦੇ ਇਸ ਬਿਆਨ ਦੇ ਬਾਰੇ ਜਦੋਂ ਟਰੂਡੋ ਨੇ ਪੁੱਛਿਆ ਤਾਂ ਉਹਨਾਂ ਨੇ ਪਰਸੀ ਦੇ ਬਿਆਨ ਨੂੰ ਖਾਰਜ ਕਰਦਿਆਂ ਆਖਿਆ ਹੈ ਕਿ ਅਹੁਦਾ ਛੱਡਣ ਦਾ ਉਹਨਾਂ ਦਾ ਕੋਈ ਇਰਾਦਾ ਨਹੀਂ ਹੈ ਤੇ ਉਹ ਅਗਲੀਆਂ ਚੋਣਾਂ ਦੇ ਵਿਚ ਵੀ ਲਿਬਰਲ ਪਾਰਟੀ ਦੀ ਅਗਵਾਈ ਕਰਨਗੇ। ਅਗਲੀਆਂ ਚੋਣਾਂ ਤੱਕ ਹੋਮ ਹੀਟਿੰਗ ਦੀਆਂ ਸਾਰੀਆਂ ਕਿਸਮਾਂ ਤੋਂ ਕਾਰਬਨ ਪ੍ਰਾਈਸਿਸ ਹਟਾ ਲਏ ਜਾਣ ਸੰਬੰਧੀ ਕੰਜ਼ਰਵੇਟਿਵ ਦੇ ਵੱਲੋਂ ਲਿਆਂਦੇ ਜਾਣ ਵਾਲੇ ਮਤੇ ਦਾ ਐਨਡੀਪੀ ਦੇ ਵੱਲੋਂ ਸਾਥ ਦਿੱਤਾ ਜਾਵੇਗਾ। ਇਹ ਖੁਲਾਸਾ ਐਨਡੀਪੀ ਹਾਊਸ ਲੀਡਰ ਪੀਟਰ ਜੂਲੀਅਨ ਨੇ ਵੀਰਵਾਰ ਨੂੰ ਕੀਤਾ। ਜੂਲੀਅਨ ਨੇ ਆਖਿਆ ਕਿ ਹਕੀਕਤ ਇਹ ਹੈ ਕਿ ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਅਫੋਰਡੇਬਿਲਿਟੀ ਸਾਰੇ ਕੈਨੇਡੀਅਨਸ ਨੂੰ ਉਪਲਬਧ ਹੈ ਤੇ ਇਸ ਦੇ ਲਈ ਅਸੀਂ ਇਸ ਮਤੇ ਦਾ ਸਾਥ ਦੇਵਾਂਗੇ। ਇਸ ਫੈਸਲੇ ਦੇ ਨਾਲ ਲਿਬਰਲਾਂ ਨੂੰ ਇੱਕ ਹੋਰ ਸਿਆਸੀ ਝਟਕਾ ਲੱਗਿਆ। ਇਸ ਤੋਂ ਪਹਿਲਾਂ ਕਈ ਦਿਨਾਂ ਤੱਕ ਲਿਬਰਲ ਆਪਣੇ ਇਸ ਫੈਸਲੇ ਨੂੰ ਸਹੀ ਠਹਿਰਾਉਣ ਦੇ ਲਈ ਪੂਰਾ ਜ਼ੋਰ ਲਗਾਉਂਦੇ ਰਹੇ ਅਤੇ ਅਗਲੇ 3 ਸਾਲਾਂ ਦੇ ਲਈ ਉਨ੍ਹਾਂ ਦੇ ਵੱਲੋਂ ਹੋਮ ਮੀਟਿੰਗ ਫਾਈਲ ਉੱਤੇ ਕਾਰਬਨ ਟੈਕਸ ਲਗਾਏ ਜਾਣ ਉੱਤੇ ਰੋਕ ਲਗਾ ਕੇ ਸਹੀ ਕੰਮ ਕੀਤਾ। ਲਿਬਰਲਾਂ ਦਾ ਕਹਿਣਾ ਹੈ ਕਿ ਇਸ ਛੋਟ ਦੇ ਨਾਲ ਉਨ੍ਹਾਂ ਨੇ ਲੋਕਾਂ ਨੂੰ ਸਮਾਂ ਤੇ ਪੈਸੇ ਦੀ ਬਚਤ ਹੋ ਜਾਵੇਗੀ। ਜਿਹੜੇ ਅਜੇ ਵੀ ਫਿਊਲ ਦੀ ਵਰਤੋਂ ਕਰਦੇ ਨੇ ਉਹ ਆਉਣ ਵਾਲੇ ਸਮੇਂ ਦੇ ਵਿਚ ਇਸ ਨੂੰ ਇਲੈਕਟ੍ਰੀਕਲ ਹੀਟ ਪੰਪ ਦੇ ਵਿਚ ਬਦਲ ਲੈਣਗੇ। ਹੀਟਿੰਗ ਪੰਪ ਵਿਵਾਦ ਨੇ ਲਿਬਰਲ ਕਾਕਸ ਦੇ ਵਿਚ ਉਸ ਸਮੇਂ ਨਵੀਂ ਚਿੰਤਾ ਪੈਦਾ ਕਰ ਦਿੱਤੀ ਜਦੋਂ ਇਕ ਲਿਬਰਲ ਸੈਨੇਟਰ ਪਰਸੀ ਡਾਊਨ ਨੇ ਇਸ ਹਫ਼ਤੇ ਇਹ ਆਖ ਦਿੱਤਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਹੁਦਾ ਛੱਡਣ ਦੀ ਤਿਆਰੀ ਕਰ ਲੈਣੀ ਚਾਹੀਦੀ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਰੱਖਿਆ ਮੰਤਰੀ ਲੋਇਡ ਆਸਟਿਨ ਇਸ ਮਹੀਨੇ ਨਵੀਂ ਦਿੱਲੀ ਵਿਖੇ ਹੋਣ ਵਾਲੀ 2+2 ਮੰਤਰੀ ਪੱਧਰੀ ਵਾਰਤਾ ਦੇ ਲਈ ਭਾਰਤ ਦਾ ਦੌਰਾ ਕਰਨਗੇ ਤੇ ਆਪਣੇ ਭਾਰਤੀ ਹਮਰੁਤਬਾ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਰੱਖਿਆ ਦੇ ਨਾਲ ਰਾਜਨਾਥ ਸਿੰਘ ਦੇ ਨਾਲ ਮੁਲਾਕਾਤ ਵੀ ਕਰਨਗੇ। ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਬਿਆਨ ਦੇ ਵਿਚ ਕਿਹਾ ਕਿ ਬਲਿੰਕਨ 2 ਤੋਂ 10 ਨਵੰਬਰ ਤੱਕ ਕਈ ਦੇਸ਼ਾਂ ਦਾ ਦੌਰਾ ਕਰਨਗੇ। ਉਨ੍ਹਾਂ ਨੇ ਪਹਿਲਾਂ ਇਜ਼ਰਾਇਲ ਤੇ ਜਾਰਡਨ ਅਤੇ ਫਿਰ ਇੰਡੋ ਪੈਸੀਫਿਕ ਦੇਸ਼ਾਂ ਜਪਾਨ, ਦੱਖਣੀ ਕੋਰੀਆ ਅਤੇ ਅੰਤ ਵਿਚ ਭਾਰਤ ਜਾਣਗੇ। ਬਲਿੰਕਨ ਕਿਸ ਤਰੀਕ ਨੂੰ ਕਿਸ ਦੇਸ਼ ਵਿਚ ਹੋਣਗੇ ਇਸ ਬਾਰੇ ਅਜੇ ਤੱਕ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ। ਨਿਊਯਾਰਕ ਦੇ ਵਿਚ ਕਾਰ ਦੀ ਟੱਕਰ ਤੋਂ ਬਾਅਦ 66 ਸਾਲਾ ਸਿੱਖ ਬਜ਼ੁਰਗ ਦੀ ਹੱਤਿਆ ਦੇ ਮਾਮਲੇ ਦੇ ਵਿਚ ਨਿਊਯਾਰਕ ਸਿਟੀ ਦੇ ਵਿਅਕਤੀ ਨੂੰ ਨਫ਼ਰਤੀ ਅਪਰਾਧਾਂ ਸਮੇਤ ਕਈ ਦੋਸ਼ ਲਗਾਏ ਗਏ। ਕੁਈਨਸ ਕਾਉਂਟੀ ਦੀ ਜ਼ਿਲ੍ਹਾ ਟੌਨੀ ਅਨੁਸਾਰ ਗਿਲਬਰਟ ਔਂਗਸਟਨ, ਜੋ ਕਿ ਕੁਈਨਸ ਦਾ ਰਹਿਣ ਵਾਲਾ ਹੈ, ਉਸਨੇ ਗੱਡੀਆਂ ਦੀ ਟੱਕਰ ਤੋਂ ਬਾਅਦ ਜਸਮੇਰ ਸਿੰਘ ਤੇ ਹਮਲਾ ਕੀਤਾ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਜਿਵੇਂ ਹੀ ਦੋ ਵਿਚਕਾਰ ਗਰਮਾ ਗਰਮੀ ਹੋਈ ਤਾਂ ਔਂਗਸਟਨ ਨੇ ਕਥਿਤ ਤੌਰ ਤੇ ਜਸਮੇਰ ਸਿੰਘ ਨੂੰ ਪੱਗੜ ਵਾਲਾ ਕਿਹਾ। ਇਸ ਤੋਂ ਬਾਅਦ ਉਸਨੇ ਬਜ਼ੁਰਗ ਦੇ ਸਿਰ ਤੇ ਚਿਹਰੇ ਤੇ 3 ਵਾਰ ਮੁੱਕਾ ਮਾਰਿਆ, ਜਿਸ ਕਾਰਨ ਉਹ ਡਿੱਗ ਗਿਆ ਤੇ ਉਸਦਾ ਸਿਰ ਫੁੱਟਪਾਥ ਤੇ ਵੱਜਿਆ, ਜਿਸ ਕਾਰਨ ਜਸਮੇਰ ਸਿੰਘ ਦੇ ਦਿਮਾਗ ਤੇ ਸੱਟ ਲੱਗ ਗਈ ਤੇ ਉਸਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਅਗਲੇ ਦਿਨ ਉਸਦੀ ਮੌਤ ਹੋ ਗਈ। ਔਂਗਸਟੀ ਨੂੰ 6 ਦਸੰਬਰ ਨੂੰ ਅਦਾਲਤ ਵਿਚ ਪੇਸ਼ ਹੋਣ ਦੀ ਸੰਭਾਵਨਾ ਹੈ। ਜੇ ਉਹ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਉਸਨੂੰ 25 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਜਸਮੇਰ ਸਿੰਘ ਦੇ ਬੇਟੇ ਨੇ ਕਿਹਾ ਕਿ ਉਹ ਪੜ੍ਹੇ ਲਿਖੇ ਤੇ ਨੇਕ ਇਨਸਾਨ ਨੇ। ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੇ ਲਈ ਭਾਰਤ ਤੋਂ ਅਮਰੀਕਾ ਆਏ ਹਨ। ਲੰਡਨ ਦੇ ਵਿਚ ਇਸ ਸਾਲ ਮਈ ਮਹੀਨੇ ਪੂਰਵੀ ਲੰਡਨ ਦੇ ਵਿਚ ਆਪਣੀ ਪਤਨੀ ਦਾ ਕਤਲ ਕਰਨ ਵਾਲੇ 79 ਸਾਲਾ ਸਿੱਖ ਵਿਅਕਤੀ ਨੂੰ ਘੱਟੋ ਘੱਟ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਤਰਸੇਮ ਸਿੰਘ ਦੇ ਵੱਲੋਂ ਆਪਣੇ 70 ਸਾਲ ਪਤਨੀ ਮਾਇਆ ਦੇਵੀ ਦੀ ਹੱਤਿਆ ਦਾ ਦੋਸ਼ ਮੰਨਣ ਤੋਂ ਬਾਅਦ ਸਨੇਸਬਰੁਕ ਕ੍ਰਾਊਨ ਕੋਰਟ ਨੇ ਉਸਨੂੰ ਸਜ਼ਾ ਸੁਣਾਈ। ਮੁਲਾਜ਼ਮ ਨੇ ਆਪ ਹੀ ਰੋਮਫੋਰਡ ਪੁਲਿਸ ਨੂੰ ਪਤਨੀ ਦੇ ਕਤਲ ਕਰਨ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਅਧਿਕਾਰੀ ਤੁਰੰਤ ਉਸਦੇ ਘਰ ਗਏ ਤਾਂ ਮਾਇਆ ਦੇਵੀ ਫਰਸ਼ ਤੇ ਡਿੱਗੀ ਪਈ ਸੀ। ਮਾਇਆ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਤੇ ਪੋਸਟਮਾਰਟਮ ਜਾਂਚ ਵਿਚ ਮੌਤ ਦਾ ਕਾਰਨ ਸਿਰ ਤੇ ਸੱਟਾਂ ਲੱਗੀਆਂ ਦੱਸਿਆ ਗਿਆ। ਮੁਲਜ਼ਮ ਨੇ ਇਸਦਾ ਖੁਲਾਸਾ ਨਹੀਂ ਕੀਤਾ ਕਿ ਉਸਨੇ ਕਤਲ ਕਿਉਂ ਕੀਤਾ ਹੈ। ਇਕ ਪੁੱਤਰ ਅਤੇ 2 ਧੀਆਂ ਤੇ ਮਾਤਾ ਪਿਤਾ ਤਰਸੇਮ ਸਿੰਘ ਮਾਇਆ ਦੋਵੇਂ ਭਾਰਤੀ ਮੂਲ ਦੇ ਨੇ ਤੇ 50 ਸਾਲ ਤੋਂ ਬਰਤਾਨੀਆ ਦੇ ਵਿਚ ਰਹਿ ਰਹੇ ਨੇ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫੇਰ ਸੁਣ ਲਓ। ਸੈੱਲਫੋਨ ਟਾਵਰ ਦੀ ਰੇਡੀਏਸ਼ਨ ਤੋਂ ਪਰੇਸ਼ਾਨ ਅਧਿਆਪਕਾਂ ਨੇ ਕੰਮ ਕਰਨ ਤੋਂ ਕੀਤਾ ਇਨਕਾਰ। ਟੋਰੋਂਟੋ ਵਿਚ ਨਵੇਂ ਬਣੇ ਕੋਂਡੋ ਦੀ ਛੱਤ ਟੁੱਟੀ। ਬਾਰ ਦੇ ਵਿਚ ਚੱਲੀਆਂ ਗੋਲੀਆਂ ਤੇ 3 ਵਿਅਕਤੀ ਹੋਏ ਜ਼ਖਮੀ। ਔਕਵਿਲ ਚ ਆਊਟਸਾਈਡ ਵਰਕਰਸ ਫੈਸਿਲਿਟੀ ਆਪਰੇਟਰਸ ਨੇ ਕੰਮ ਕੀਤਾ ਬੰਦ। ਲਿਬਰਲ ਸੈਨੇਟਰ ਵੱਲੋਂ ਅਹੁਦਾ ਛੱਡਣ ਦੇ ਸੁਝਾਅ ਨੂੰ ਟਰੂਡੋ ਨੇ ਕੀਤਾ ਖਾਰਜ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ ਐਸ ਆਰ ਠਾਕੁਰ ਨੂੰ ਹੁੰਦੇ ਹੋ ਇਜਾਜ਼ਤ, ਧੰਨਵਾਦ। ਜੇ ਤੁਸੀਂ ਆਪਣੇ ਘਰ ਤੇ ਆਟੋ ਇੰਸ਼ੋਰੈਂਸ ਦੇ ਰਿਨਿਊਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਦੋਨਾਂ ਦੇ ਲਈ ਹੀ ਇੱਕ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫੇਰ ਘਬਰਾਉਣ ਦੀ ਲੋੜ ਨਹੀਂ। ਹੁਣ ਤੁਸੀਂ ਜਾਓ ਆਲ ਸਟੇਟ ਦੇ ਰਾਜਾ ਮੁਦੱਸਰ ਕੋਲ।
ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਕਰ ਸਕਦੇ ਹੋ।
ਲਓ ਜੀ ਸਾਰੇ ਸ਼ਹਿਰ ਨੂੰ ਪਤਾ ਲੱਗ ਗਿਆ ਬਈ ਸਮੋਸਾ ਸਵੀਟ ਫੈਕਟਰੀ ਤੇ ਆ ਗਿਆ ਦੀਵਾਲੀ ਮਠਿਆਈ ਮੇਲਾ।
ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਬੇਲਾ ਨੀ ਲੱਗੇ ਆ ਮਠਿਆਈ ਵਾਲਾ ਐਲਬੀਅਨ ਤੇ ਮੇਲਾ ਨੀ ਬਰਫੀਆਂ ਪਕੌੜੇ ਗਜਰੇਲੇ ਜੱਦ ਖਾਉਂਗੇ ਜਾਂਦੇ ਜਾਂਦੇ ਗਿਫਟਾਂ ਤੇ ਲੱਕੀ ਡਰਾ ਵੀ ਪਾਉਂਗੇ। ਆਏ ਹਾਏ
8 नवंबर तो 12 नवंबर तक समोसा स्वीट फैक्ट्री दी तीनों लोकेशन दे मठियाई मेले ते आओ पर वड्डा मठियाई मेला ओनली एट वन लोकेशन 1850 एल्बियन रोड ओटोबिको 416-213-1165
If you own a property and are looking to take equity, we can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141 for free, no obligation consultation.
This is Radio 770 AM, the voice of community. News, current affairs, information, music and chit-chat. I am Ramanjit Singh Sidhu and you are listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
The current affairs is Swada Swagat. I'm Ramanjit Singh Sidhu. Today is Friday. 3 November 2023 सवेर दे 7:16 का समा अल्बर्ट आइंस्टाइन दी एक कोटेशन है जिसको कहता टू थिंग्स आर इनफिनिट द यूनिवर्स एंड ह्यूमन स्टुपिडिटी एंड आई एम नॉट श्योर अबाउट द यूनिवर्स ਉਹ ਕਹਿੰਦਾ ਦੋ ਚੀਜ਼ਾਂ ਅਸੀਮਤ ਨੇ ਬੇਹੱਦ ਨੇ ਜਿਨ੍ਹਾਂ ਦੀ ਕੋਈ ਸੀਮਾ ਨਹੀਂ ਹੈ ਇੱਕ ਤਾਂ ਇਹ ਬ੍ਰਹਿਮੰਡ ਇਹਨੂੰ ਨਾਪਣਾ ਬਹੁਤ ਔਖਾ ਹੈ ਇਹ ਲਗਾਤਾਰ ਫੈਲ ਵੀ ਰਿਹਾ ਤੇ ਸਾਡੇ ਲਈ ਸਭ ਤੋਂ ਜ਼ਿਆਦਾ ਤੇਜ਼ ਸਪੀਡ ਅਸੀਂ ਲਾਈਟ ਦੀ ਗੱਲ ਰਹੇ ਹਾਂ ਪ੍ਰਕਾਸ਼ ਦੀ ਰੋਸ਼ਨੀ ਦੀ 3 ਲੱਖ ਕਿਲੋਮੀਟਰ ਪ੍ਰਤੀ ਸੈਕਿੰਡ ਫੀ ਸੈਕਿੰਡ ਇੱਕ ਸੈਕਿੰਡ ਚ 3 ਲੱਖ ਕਿਲੋਮੀਟਰ ਦੀ ਕਹਿੰਦੇ ਸਪੀਡ ਹੈ ਲਾਈਟ ਦੀ ਇਸ ਨੂੰ ਸਭ ਤੋਂ ਤੇਜ਼ ਮੂਵ ਕਰਨ ਵਾਲਾ ਆਬਜੈਕਟ ਮੰਨਿਆ ਜਾਂਦਾ ਪਰ ਮੰਨਿਆ ਇਹ ਵੀ ਜਾਂਦਾ ਹੁਣ ਤੱਕ ਦੀ ਸਾਇੰਸ ਦੇ ਆਧਾਰ ਦੇ ਉੱਤੇ ਯੂਨੀਵਰਸ ਇਸ ਤੋਂ ਵੀ ਜ਼ਿਆਦਾ ਤੇਜ਼ ਗਤੀ ਨਾਲ ਐਕਸਪੈਂਡ ਹੋ ਰਿਹਾ ਇਸ ਗਤੀ ਨਾਲ ਜੇ ਸਪੀਡ ਤੇ ਨਹੀਂ ਜਾਈਏ ਤਾਂ ਵੀ ਇਹਦੀ ਐਕਸਪੈਂਸ਼ਨ ਨੂੰ ਮੀਟ ਕਰਨਾ ਔਖਾ ਹੈ ਪਰ ਆਪਾਂ ਗੱਲ ਘੁਮਾ ਕੇ ਇਨਸਾਨ ਦੇ ਨਾਲ ਜੁੜੀਏ ਉਹ ਕਹਿੰਦੇ ਦੋ ਚੀਜ਼ਾਂ ਦੀ ਹੱਦ ਮਿਲਣਾ ਤਕਰੀਬਨ ਅਸੰਭਵ ਹੈ ਇੱਕ ਤਾਂ ਮਨੁੱਖ ਦੀ ਬੇਵਕੂਫੀ ਤੇ ਦੂਜਾ ਬ੍ਰਹਿਮੰਡ ਹਾਲਾਂਕਿ ਕਹਿੰਦਾ ਮੈਨੂੰ ਬ੍ਰਹਿਮੰਡ ਬਾਰੇ ਸ਼ੱਕ ਹੈ ਸ਼ਾਇਦ ਕਹਿੰਦਾ ਉਹ ਕਦੇ ਮਿਲਿਆ ਜਾ ਸਕੇ ਬ੍ਰਹਿਮੰਡ ਫਿਰ ਵੀ ਸ਼ਾਇਦ ਮਿਲਿਆ ਜਾ ਸਕਦਾ ਬੇਵਕੂਫੀ ਨਹੀਂ ਔਰ ਇਸੇ ਤਰ੍ਹਾਂ ਹੀ ਲਾਲਚ ਇਹ ਵੀ ਬੇਵਕੂਫੀ ਚੋਂ ਪੈਦਾ ਹੁੰਦਾ ਹੈ ਤੇ ਇਸ ਦੇ ਗ੍ਰਸੇ ਹੋਏ ਕਈ ਤਰ੍ਹਾਂ ਦੇ ਸਿਸਟਮਾਂ ਦੇ ਵਿੱਚ ਉਲਝੇ ਲੋਕ ਪਤਾ ਨਹੀਂ ਕੀ ਕੁਝ ਕਰਦੇ ਆ ਉਹਦੀਆਂ ਫਿਰ ਛੋਟੀਆਂ ਛੋਟੀਆਂ ਪਰਤਾਂ ਦੇ ਰੂਪ ਦੇ ਵਿੱਚ ਸਾਨੂੰ ਜੀਵਨ ਦੀਆਂ ਸੱਚਾਈਆਂ ਅਲੱਗ ਅਲੱਗ ਤਰ੍ਹਾਂ ਰੂਪ ਨਾਲ ਹੁੰਦੀਆਂ ਨੇ ਅੱਜ ਕੱਲ੍ਹ ਫਿਰ ਇੱਕ ਜੰਗ ਵੇਚੀ ਜਾ ਰਹੀ ਹੈ ਪਹਿਲਾਂ ਯੂਕਰੇਨ ਉਦੋਂ ਪਹਿਲਾਂ ਦੁਨੀਆਂ ਵਿੱਚ ਪਾਪ ਮੁਕਤ ਕਰਨ ਦਾ ਜਿਵੇਂ ਕਿਸੇ ਠੇਕਾ ਲੈ ਰੱਖਿਆ ਕਹਿੰਦਾ ਸਭ ਬੁਰਾਈਆਂ ਨੂੰ ਖਤਮ ਕਰ ਦੇਣਾ ਇੰਨੇ ਵਧੀਆ ਹਥਿਆਰ ਬਣਾ ਲੈਣੇ ਨੇ ਕਿ ਮੈਂ ਬੁਰਾਈ ਖਤਮ ਕਰ ਦੂੰਗਾ ਔਰ ਉਹ ਧਰਮ ਦੇ ਲੋਕ ਜਿਹੜੇ ਕਹਿੰਦੇ ਹਾਂ ਹਾਂ ਬਾਪੂ ਨੂੰ ਮਾਰ ਕੇ ਬਿਮਾਰੀ ਖਤਮ ਕਰ ਦੇ ਗੋਲੀ ਮਾਰ ਕੇ ਬਿਮਾਰੀ ਖਤਮ ਕਰ ਦੇ ਚਾਕੂ ਮਾਰ ਕੇ ਬਿਮਾਰੀ ਖਤਮ ਕਰ ਦੇ ਧਰਮ ਦੇ ਉਹ ਲੋਕ ਜਿਹੜੇ ਕਿਸੇ ਕਤਲ ਨੂੰ ਜਾਇਜ਼ ਮੰਨ ਲੈਂਦੇ ਨੇ ਕਿ ਸਾਡੇ ਫਿਰਕੇ ਦੇ ਬੰਦੇ ਵੱਲੋਂ ਕੀਤਾ ਗਿਆ ਤੇ ਸਾਡੇ ਨਜ਼ਰ ਦੀ ਰਾਖੀ ਨਹੀਂ ਕੀਤਾ ਗਿਆ ਫਿਰ ਠੀਕ ਹੈ ਮੜ ਲਓ ਫਰਕ ਉਸ ਨੂੰ ਹੁੰਦਾ 100-200-400 ਸਾਲ ਬੀਤ ਜਾਂਦੇ ਆ ਫਿਰ ਉਹਨਾਂ ਨੂੰ ਮਸੀਹੇ ਕਹਿਣ ਲੱਗ ਜਾਂਦੇ ਨੇ ਹੈ ਤਾਂ ਪਾਗਲ ਪੜ੍ਹ ਪਿਛਲੇ ਕਿਸੇ ਵੀ ਮਸੀਹੇ ਦੀ ਕਹਾਣੀ ਪੜ੍ਹ ਕੇ ਅੱਜ ਦੇ ਯੁੱਗ ਦਾ ਕੋਈ ਵੀ ਮਸੀਹਾ ਨਹੀਂ ਪਛਾਣੇਗਾ ਅੱਜ ਦਾ ਮਸੀਹਾ ਫਿਰ ਉਸੇ ਤਰ੍ਹਾਂ ਸਕੂਲੇ ਚੜੂਗਾ ਉਸ ਦੇ ਫਤਿਹ ਹਾਲ ਰਹੂਗਾ। 300-400 ਸਾਲ ਬਾਅਦ ਜਦੋਂ ਉਹ ਤਾਕਤਾਂ ਨੂੰ ਪਤਾ ਲੱਗ ਜਾਂਦਾ ਕਿ ਹੁਣ ਇਹਦਾ ਕੋਈ ਅਸਰ ਨਹੀਂ, ਤੇ ਫਿਰ ਉਹ ਉਹਨੂੰ ਵੀ ਰੱਬ ਦੇਵੀ ਦੇਵਤਾ ਬਣਾ ਕੇ ਉਹਦੇ ਨਾਂ ਤੇ ਪੈਸੇ ਕਮਾਉਣ ਲੱਗ ਜਾਂਦੇ ਨੇ। ਫਿਰ ਇੱਕ ਨਵਾਂ ਨਜ਼ੂਮੀ ਉੱਠ ਕੇ ਖੜਦਾ, ਫਿਰ ਕਮਰੇ ਲੋਕ ਪੁਰਾਣੇ ਨਜ਼ੂਮੀਆਂ ਦੇ ਨਾਂ ਦੇ ਕਾਰੋਬਾਰ ਬਣਾ ਚੁੱਕੇ ਲੋਕਾਂ ਦੇ ਪਿੱਛੇ ਲੱਗ ਜਾਂਦੇ ਨੇ। ਫਿਰ 200-400 ਸਾਲ ਪੈ ਜਾਂਦੇ ਆ, ਫਿਰ ਉਹ ਵੀ ਇੱਕ ਆਰਗੇਨਾਈਜੇਸ਼ਨ ਬਣ ਜਾਂਦਾ। ਇਸੇ ਕਰਕੇ ਜਦੋਂ ਯੋਪਾਲ ਸਾਰਤੇ ਨੂੰ ਨੋਬੈਲ ਪ੍ਰਾਈਜ਼ ਲਈ ਜੋੜਿਆ ਗਿਆ, ਉਹ ਕਹਿੰਦਾ ਮੈਂ ਨੋਬੈਲ ਪ੍ਰਾਈਜ਼ ਨਹੀਂ ਲੈਣਾ, ਮੇਰੇ ਲਈ ਇਹਦੀ ਕੋਈ ਅਹਿਮੀਅਤ ਹੀ ਹੈਗੀ। ਚਾਹੇ ਨੋਬੈਲ ਪ੍ਰਾਈਜ਼ ਹੋਵੇ ਤੇ ਚਾਹੇ ਹੋਵੇ ਆਲੂਆਂ ਦਾ ਬੋਰਾ, ਆਲੂਆਂ ਦਾ ਬੋਰਾ ਦਾ ਭੋਗਾ ਕੰਮ ਆ ਜੇ, ਇਹ ਕਿਹੇ ਕੰਮ ਕਰ ਰਹੀ, ਤੇ ਉਹਨੇ ਨਹੀਂ ਲਿਆ। ਇੱਕ ਚੀਜ਼ ਉਹ ਕਹਿੰਦੇ ਸੀ ਜਿਹੜੀ ਆਪਾਂ ਛੋਟੇ ਹੁੰਦੇ ਹੀ ਮੈਂ ਦੇਖਦਾ ਰਿਹਾ ਕਿ ਯਾਰ ਇੰਨੀ ਕਦ ਦੀ ਗੱਲ ਹੈ ਉਹ। ਉਹਨਾਂ ਨੇ ਇਹ ਗੱਲ ਆਖੀ ਸੀ ਕਿ ਜਦੋਂ ਵੀ ਕੋਈ ਚੀਜ਼ ਸੰਸਥਾ ਦਾ ਰੂਪ ਧਾਰਨ ਕਰ ਜਾਂਦੀ ਹੈ ਤੇ ਸਮਾਂ ਪੈ ਕੇ ਉਹ ਸੰਸਥਾ ਦੇ ਉੱਤੇ ਉਹ ਲੋਕ ਕਾਬਜ਼ ਹੋ ਜਾਂਦੇ ਜਿਹੜੇ ਬਿਲਕੁਲ ਹੀ ਉਹਦੀਆਂ ਵੈਲਿਊਜ਼ ਦੇ ਖਿਲਾਫ ਹੁੰਦੇ ਨੇ, ਸਵਾਏ ਉਹਦਾ ਨਾਂ ਲੈਣ ਤੋਂ। ਜਿਵੇਂ ਆਪਾਂ ਨਿੱਛੇ ਦੀ ਕੋਟੇਸ਼ਨ 3 ਦਿਨ ਪਹਿਲਾਂ ਡਿਸਕਸ ਕੀਤੀ ਸੀ ਵੀ ਬਚ ਕੇ ਰਹੋ ਉਹਨਾਂ ਬੰਦਿਆਂ ਤੋਂ, ਬਚ ਕੇ ਰਹੋ ਉਹਨਾਂ ਬੰਦਿਆਂ ਤੋਂ ਜਿਹਨਾਂ ਕੋਲੇ ਇੱਕੋ ਹੀ ਕਿਤਾਬ ਹੈ ਤੇ ਉਸ ਕਿਤਾਬ ਨੂੰ ਮੁਕੱਦਸ ਮੰਨਦੇ ਨੇ, ਤੇ ਉਹ ਕਿਤਾਬ ਉਹਨਾਂ ਨੇ ਕਦੇ ਪੜ੍ਹੀ ਵੀ ਨਹੀਂ। ਇੱਕੋ ਹੀ ਕਿਤਾਬ ਹੋਵੇ, ਪੜ੍ਹੀ ਵੀ ਨਾ ਹੋਵੇ, ਸਾਰੇ ਇੱਕ ਮਿਸ਼ਨ ਧਿਆਨ ਚ ਰੱਖ ਲਿਓ, ਪਰ ਹੋਵੇ ਮੁਕੱਦਸ, ਉਹ ਤੋਂ ਬਚ ਕੇ ਲਿਓ। ਜਿਹਦੇ ਕੋਲ ਕਈ ਕਿਤਾਬਾਂ ਹੋਣ, ਪੜ੍ਹਦਾ ਹੋਵੇ, ਮੁਕੱਦਸ ਕਿਸੇ ਨੂੰ ਵੀ ਨਾ ਮੰਨਦਾ ਹੋਵੇ, ਉਹਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ। ਤੁਸੀਂ ਆਪਣੇ ਤਜਰਬੇ ਚ ਦੇਖ ਲਓ, ਉਹਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ, ਇੱਕੋ ਮੁਕੱਦਸ ਵਾਲੇ ਨੂੰ ਨਾ ਟੱਕਰ ਦਿਓ। ਉਹ ਵੈਸੇ ਆਪਾਂ ਰੋਜ਼ ਹੀ ਟੱਕਰ ਜਾਂਦੇ ਨੇ, ਇਹ ਗੱਲਾਂ ਦਾ ਫਰਕ ਹੈ। ਅਮੀਰੀ ਗਰੀਬੀ ਬਾਅਦ ਚ ਕੀ ਨਿਕਲਣਾ, ਹਜੇ ਵੀ ਅਸੀਂ ਇੱਕ ਛੋਟੀ ਜਿਹੀ ਮੈਂ ਕੋਟੇਸ਼ਨ ਹੋਰ ਸਾਂਝੀ ਕਰੂੰਗਾ ਮਹਿਮੂਦ ਦਰਵੇਸ਼ ਦੀ, ਇਨ ਦੀ ਸੋਰੀ ਟਾਈਮ ਇਨ ਦੀ ਸੋਰੀ ਵੀ ਕੁਡ ਡੂ ਵਰਸ ਦੈਨ ਰੀਕੋਲੈਕਟ ਦ ਵਰਡਸ ਆਫ ਦ ਪੋਇਟ ਮਹਿਮੂਦ ਦਰਵੇਸ਼। ਕੀ ਕਹਿੰਦਾ, ਦ ਵਾਰ ਵਿਲ ਐਂਡ ਐਂਡ ਦ ਲੀਡਰਸ ਵਿਲ ਸ਼ੇਕ ਹੈਂਡ। ਮਹਿਮੂਦ ਦਰਵੇਸ਼ ਕਹਿੰਦਾ ਹੈ ਇਹ ਜੰਗ ਖਤਮ ਹੋ ਜਾਊਗੀ ਤੇ ਇਹਨਾਂ ਲੀਡਰਾਂ ਨੇ ਆਪਾਂ ਚੱਠ ਬਣਾ ਲੈਣੇ ਨੇ, ਐਂਡ ਦੈਟ ਓਲਡ ਵੁਮੈਨ ਵਿਲ ਰਿਮੇਨ ਵੇਟਿੰਗ ਫੋਰ ਹਰ ਮਾਰਟਰਡ ਸਨ। ਪਰ ਉਹ ਬਜ਼ੁਰਗ ਬੁੱਢੀ ਔਰਤ ਬੈਠੀ ਆਪਣੇ ਸ਼ਹੀਦ ਹੋਏ ਪੁੱਤਰ ਦਾ ਇੰਤਜ਼ਾਰ ਕਰਦੀ ਰਹੇਗੀ, ਐਂਡ ਦੈਟ ਗਰਲ ਵਿਲ ਵੇਟ ਫੋਰ ਹਰ ਬਿਲਵਡ ਹਸਬੈਂਡ। ਤੇ ਉਹ ਨੌਜਵਾਨ ਲੜਕੀ ਆਪਣੇ ਪਿਆਰੇ ਪਤੀ ਦੇ ਇੰਤਜ਼ਾਰ ਚ ਬੈਠੀ ਰਹੇਗੀ। ਐਂਡ ਦ ਚਿਲਡਰਨ ਵਿਲ ਵੇਟ ਫੋਰ ਦੇਅਰ ਹੈਰੋਇਕ ਫਾਦਰ। ਤੇ ਇਸੇ ਤਰ੍ਹਾਂ ਹੀ ਬੱਚੇ ਆਪਣੇ ਸੂਰਬੀਰ ਯੋਧੇ ਸ਼ੀਰਬੁਲ ਸੂਰਬੀਰ ਯੋਧੇ ਪਿਤਾਵਾਂ ਨੂੰ ਯਾਦ ਕਰਦੇ ਬੈਠੇ ਰਹਿਣਗੇ। ਆਈ ਡੂ ਨੋਟ ਨੋ, ਮੈਂ ਨਹੀਂ ਜਾਣਦਾ ਹੂ ਸੋਲਡ ਦੀ ਹੋਮ ਲੈਂਡ, ਵਤਨ ਕਿਸਨੇ ਫਰੋਖਤ ਕਰ ਦਿੱਤਾ। ਮੈਂ ਨਹੀਂ ਜਾਣਦਾ ਕਿ ਇਸ ਦੇਸ਼ ਨੂੰ ਕਿਸਨੇ ਵੇਚਿਆ, ਬਟ ਆਈ ਨੋ ਹੂ ਪੇਡ ਦਾ ਪ੍ਰਾਈਸ। ਮੈਂ ਨਹੀਂ ਜਾਣਦਾ ਕਿ ਇਸ ਜਨਮ ਭੂਮੀ ਨੂੰ ਕਿਸਨੇ ਵੇਚਿਆ, ਪਰ ਮੈਂ ਇਹ ਜਾਣਦਾ ਕਿ ਇਸ ਦੀ ਕੀਮਤ ਕਿਹਨੇ ਦਿੱਤੀ ਹੈ। ਸਵਾਲ ਕੀਮਤ ਵਾਲੇ ਲੋਕਾਂ ਨੂੰ ਆਪਣੀ ਪਹਿਚਾਣ ਕਰਨ ਦਾ, ਪਰ ਬਹੁਤੀ ਵਾਰ ਕੀਮਤ ਦੇਣ ਵਾਲੇ ਵੇਚਣ ਵਾਲਿਆਂ ਦੇ ਮਗਰ ਖੜੇ ਨੇ। ਜ਼ਿੰਦਗੀ ਦੀ ਇੱਕ ਛੋਟੀ ਜਿਹੀ ਹੋਰ ਐਗਜ਼ਾਮਪਲ ਹੈ, ਅੱਜ ਸ਼ੁੱਕਰਵਾਰ ਹੈ, ਥੋੜ੍ਹਾ ਲੰਬਾ ਖਿੱਚ ਲੈਂਦੇ ਹਾਂ ਕਿਉਂਕਿ ਖ਼ਬਰਾਂ 'ਚ ਮੈਨੂੰ ਰਸ ਨਹੀਂ ਲੱਭਦਾ। ਕਹਿੰਦੇ ਪਹਾੜੀ ਦਾ ਫਲ ਹੈ ਜੋ ਦ ਬਲੇਡ, ਉਹ ਲੋਹੇ ਦਾ ਬਣਿਆ, ਵਾਰ ਉਹਨੇ ਕਰਨਾ, ਦਰਖਤ ਉਹਨੇ ਪਾੜਨੇ ਆ, ਜੰਗਲ ਉਹਨੇ ਸਫ਼ਾ ਚੱਕ ਕਰ ਦੇਣਾ, ਕਰਨਾ ਉਹਨੇ ਆ ਲੋਹੇ ਵਾਲੇ ਨੇ, ਲੋਹੇ ਦੇ ਉਸ ਹਿੱਸੇ ਨੇ ਲੱਕੜਾਂ ਪਾਲਣੀਆਂ ਨੇ, ਪਰ ਉਹ ਹਿੱਸਾ ਲੋਹੇ ਦਾ ਲੱਕੜ ਦੇ ਆਸਰੇ ਕੰਮ ਕਰਦਾ ਜਿਹੜੀ ਉਹਨਾਂ ਦਰਖਤਾਂ ਤੋਂ ਬਣੀ ਹੈ। ਜਸਟ ਗੋ ਬਾਈ ਫਿਜ਼ਿਕਸ, ਕੋਈ ਕਿਸੇ ਧਰਮ ਮਜ਼ਹਬ ਦੀ ਕੋਈ ਕੋਟੇਸ਼ਨ ਭਰਨ ਦੀ ਲੋੜ ਨਹੀਂ, ਜਾਣ ਦੇਣਗੇ, ਜਸਟ ਗੋ ਬਾਈ ਸਿੰਪਲ ਸਾਇੰਸ, ਕਿਉਂਕਿ ਸਾਇੰਸ ਕਿਸੇ ਦੀ ਵੀ ਨਹੀਂ ਹੈ, ਇੱਥੇ ਕੋਈ ਕੌਮੀਅਤ ਨਹੀਂ ਹੈ, ਇਹਦੀ ਕੋਈ ਜ਼ਬਾਨ ਦਾ ਕਬਜ਼ਾ ਨਹੀਂ, ਇੱਥੇ ਹਿੰਦੁਸਤਾਨੀ ਦਾ ਥੱਪਾ ਨਹੀਂ ਲੱਗਣਾ ਕਿ ਇੱਥੇ ਪਾਕਿਸਤਾਨੀ ਦਾ ਨਹੀਂ ਲੱਗਣਾ ਕਿ ਇੱਥੇ ਸਿੰਧੀ ਦਾ ਬਲੋਚ ਦਾ ਕਸ਼ਮੀਰੀ ਦਾ, ਕੋਈ ਤੁਹਾਡੀ ਆਈਡੈਂਟੀ ਨੂੰ ਖਤਰਾ ਨਹੀਂ। ਕੋਈ ਵੀ ਇਸ ਗੱਲ ਨੂੰ ਕਰਕੇ ਦੇਖ ਸਕਦਾ ਕਿ ਕੁਹਾੜੀ ਦਾ ਫਾਲਾ ਦੇਖੋ, ਫਾਲਾ ਉਹ ਲੋਹੇ ਦਾ, ਅਸਲ ਕੰਮ ਉਹਨੇ ਕਰਨਾ ਪਰ ਉਹ ਅਪਾਹਜ ਹੈ ਜਦ ਤੱਕ ਉਹਨੂੰ ਲੱਕੜੀ ਦਾ ਮੁੱਠਾ ਨਹੀਂ ਲੱਗਦਾ। ਇੱਕ ਵਾਰੀ ਲੱਕੜੀ ਦਾ ਮੁੱਠਾ ਲੱਗ ਜੇ ਫਿਰ ਉਸ ਲੋਹੇ ਦੀ ਤਾਕਤ ਦੇਖੋ, ਉਹ ਵੱਡਾ ਤੁਰਿਆ ਜਾਂਦਾ ਤੇ ਪੂਰੇ ਦਾ ਪੂਰਾ ਜੰਗਲ ਸਾਫ ਕਰ ਸਕਦਾ, ਪਰ ਲੱਕੜੀ ਦੇ ਦਸਤੇ ਤੋਂ ਬਿਨਾਂ ਉਹ ਕਿਸੇ ਕੰਮ ਦਾ ਨਹੀਂ। ਬਸ ਆਹੀ ਸਾਡੀ ਹਕੀਕਤ ਹੈ, ਅਸੀਂ ਕਿੰਨੇ ਕੁ ਦਸਤੇ ਬਣੇ ਹੈ, ਕੌਮ ਸਾਡੇ ਚੋਂ ਦਸਤਾ ਬਣੂਗਾ ਔਰ ਤੁਹਾਡੇ ਮੇਰੇ ਚੋਂ ਨਹੀਂ, ਆਉਣ ਵਾਲੀਆਂ ਪੀੜ੍ਹੀਆਂ ਵਿੱਚੋਂ ਵੀ ਅਸੀਂ ਕਿਹਨੂੰ ਦਸਤੇ ਬਣਾਉਣਾ, ਕੀ ਸਾਡੀ ਪਹਿਚ ਕੀ ਹੈ, ਕਿਹੜੀ ਪੀੜ੍ਹੀ ਹੋਏਗੀ ਉਹ ਮਨੁੱਖਤਾ ਦੀ ਜਿਸ ਤੋਂ ਅੱਗੇ ਜਬਰ ਨਹੀਂ ਜਾਏਗਾ। ਮੇਰੇ ਕੋਲ ਕਹਾਣੀ ਹੈ ਕਿਉਂਕਿ ਮੇਰੀ ਜ਼ਿੰਦਗੀ ਚ ਜਬਰ ਹੋਇਆ ਤੇ ਮੈਂ ਵੀ ਬਦਲਾ ਲਵਾਂ ਤੇ ਉਹ ਫਲਾਣੀ ਕੌਮੀਅਤ ਵਾਲੇ ਬੰਦਿਆਂ ਤੋਂ ਲਵਾਂ, ਪਰ ਇਹਨੂੰ ਰੋਕ ਲਿਆ, ਨਹੀਂ ਤੇ ਚੇਨ ਰਿਐਕਸ਼ਨ ਅੱਗੇ ਚੱਲ ਰਹੀ ਹੈ। ਚਲੋ ਸੂਫੀ ਆਵਾਜ਼ ਦੇ ਵਿੱਚ ਇੱਕ ਗੀਤ ਸੁਣਾਂਗੇ ਤੇ ਫਿਰ 8 ਵਜੇ ਮੇਰੇ ਨਾਲ ਅੱਜ ਪ੍ਰਗਟ ਜਾਮਾ ਰਾਏ ਸਾਹਿਬ ਗੱਲਬਾਤ ਕਰਨਗੇ, ਪੰਜਾਬ ਦੀ ਭਾਰਤੀ ਪੰਜਾਬ ਦੀ ਸਿਆਸਤ ਉੱਤੇ ਕੁਝ ਗੱਲਾਂ ਬਾਤਾਂ ਕਰਾਂਗੇ। 8 ਵਜੇ ਤੋਂ ਪਹਿਲਾਂ ਸੂਫੀ ਆਵਾਜ਼ ਦੇ ਵਿੱਚ ਇੱਕ ਗੀਤ, ਗਾਇਕ ਬਾਰੇ ਮੈਨੂੰ ਬੋਲਣ ਦੀ ਲੋੜ ਹੈ ਨਹੀਂ, ਕੰਨਾਂ ਨੂੰ ਹੱਥ ਲੱਗਦੇ ਨੇ, ਤੁਸੀਂ ਆਪ ਹੀ ਮੰਨ ਜਾਓਗੇ।
शायर दे टुकड़े मंगसा ओए करसा मीरा
डेज सैटरडे नवंबर 11 ठीक शाम 5 बजे से रात 10 बजे स्पेशल गेस्ट डॉक्टर सैयद तकी आब्दी जनाब करामत अल्लाह गौरी साहब फ्री गिफ्ट सुमरा टिकट्स और बहुत से लकी ड्रॉज टिकट सिर्फ $40 जिसमें डिनर एपिटाइजर दोनों शामिल लिमिटेड स्पीचेस नगमे अलामा इकबाल लाइव म्यूजिकल कलाम इकबाल डे नवंबर 11th स्टेट बैंक्वेट हॉल फॉर टिकट्स प्लीज कॉल असगर भट्टी 6478968116 और कुत्सिया हुसैनी 6478594352
पिंड सुनी दा बेलानी लगे आ मठियाई वाला एलबीएम ते मेलानी बर्फिया पकौड़े गजरे ले जाते खाऊंगे जांदे जांदे गिफ्टा ते लकी ड्रॉ भी पाऊंगे आए हाय
8 नवंबर तो 12 नवंबर तक समोसा स्वीट फैक्ट्री दी तीनों लोकेशन दे मठियाई मेले ते आओ पर वड्डा मठियाई मेला ओनली एट वन लोकेशन 1850 एलबीएम रोड ओटोबिको 4162131165
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
The news is that on 25 October, at 2:15 a.m., the attack was carried out. It's about ਇੱਕੋ ਕਿਸਮ ਦੇ ਇਹ ਬੰਦੇ ਲੱਗਦੇ ਆ ਅੱਡ ਅੱਡ ਥਾਵਾਂ ਤੇ ਗਏ ਕਿਸੇ ਦੇ ਘਰ ਤੇ ਕਿਸੇ ਦੇ ਗੱਡੀਆਂ ਤੇ ਗ੍ਰੈਫਿਟੀ ਕਰ ਦਿੱਤੀ ਸਪਰੇ ਪੇਂਟ ਕਰਕੇ ਕੁਛ ਲਿਖ ਦਿੱਤਾ ਔਰ ਕਿਸੇ ਦੀ ਕੌਮੀਅਤ ਦੀ ਪਛਾਣ ਦੇ ਆਧਾਰ ਤੇ ਜਿਹੜੀ ਗੱਲ ਉਹਨੂੰ ਚੁਗਦੀ ਹੋ ਸਕਦੀ ਆ ਉਹ ਲਿਖ ਦਿੱਤੀ ਸਾਡੇ ਵੀ ਬੜੇ ਪ੍ਰਤੀਕ ਹੁੰਦੇ ਨੇ ਉਹਨਾਂ ਪ੍ਰਤੀਕਾਂ ਨੂੰ ਨਿਸ਼ਾਨਾ ਬਣਾ ਲਿਆ ਜਾਂਦਾ ਹੈ ਵੀਡੀਓ ਦੇ ਵਿੱਚ ਜਿਹੜੇ ਸਸਪੈਕਟ ਲੱਗ ਰਹੇ ਆ ਪੁਲਿਸ ਦਾ ਅੰਦਾਜ਼ਾ ਕਿ ਤਕਰੀਬਨ ਸਾਰੀਆਂ ਵਾਰਦਾਤਾਂ ਨੂੰ ਇਹ ਦੋ ਬੰਦਿਆਂ ਨੇ ਅੰਜਾਮ ਦਿੱਤਾ ਖੱਟੀ ਵੇਖੋ ਤੁਸੀਂ ਕੀ ਹੈ York Regional Police se keh rahi hai ki these are the disturbing acts of targeted vandalism. ਗੱਡੀਆਂ ਦੇ ਸ਼ੀਸ਼ੇ ਵੀ ਭੰਨੇ. ਇੱਕ ਚੀਜ਼ ਦੀ ਹੋਰ ਹੈਰਾਨੀ ਹੋਈ, ਸਕਿੰਡ ਗੋਟ ਹੈਡਸ, ਦੋ ਥਾਵਾਂ ਦੇ ਉੱਤੇ ਬੱਕਰੀਆਂ ਦੇ ਸਿਰ, ਵੱਡੇ ਹੋਏ ਸਿਰ, ਪਰ ਸਿਰਾਂ ਤੋਂ ਵੀ ਖਲ ਲਾਹੀ ਹੋਈ. ਜਦੋਂ ਖਲ ਉਤਾਰ ਦਿੱਤੀ ਜਾਂਦੀ, ਹੁਣ ਖੋਪੜੀ ਦੇ ਖੋਪੜੀ ਦੇ ਉੱਤੇ ਕੀ ਹੋਊ, ਉਹ ਕੱਟ ਕੇ ਲੋਕਾਂ ਦੇ ਘਰਾਂ ਚ ਦੋ ਥਾਈ ਛੱਟ ਕੇ ਗਏ ਨੇ. ਹੁਣ ਉਹਦੇ ਨਾਲ ਕਿਹਦੀਆਂ ਭਾਵਨਾਵਾਂ ਹਾਲਤ ਹੋ ਸਕਦੀਆਂ ਨੇ? ਅਲੱਗ ਅਲੱਗ ਜਾਨਵਰ ਅਲੱਗ ਅਲੱਗ ਤਰ੍ਹਾਂ ਦੇ ਮਜ਼ਹਬ ਤੇ ਮੰਨਣ ਵਾਲਿਆਂ ਦੇ ਘਰਾਂ ਚ ਜੇ ਜਾਂ ਉਹਨਾਂ ਦੇ ਮੁਕੱਦਸ ਥਾਵਾਂ ਤੇ ਸਿੱਟੋ, ਅਗਲੀ ਇਲੈਕਸ਼ਨ ਦੇ ਵਿੱਚ ਰਸਤਾ ਸਾਫ਼ ਹੋ ਜਾਂਦਾ. ਭੈਣ ਵਧੀਆ ਜਿੱਤਦੇ ਆ ਲੋਕ, ਕਹਿਣ ਨੂੰ ਸਭ ਪਖੰਡ ਚ ਨਹੀਂ ਜੀ ਨਹੀਂ ਏਦਾਂ ਨਾ ਕਹੋ, ਤੁਸੀਂ ਏਦਾਂ ਨਾ ਕਹੋ, ਚੱਲਦਾ ਧੰਦਾ ਇਹੀ ਹੈ. ਔਰ ਉਹ ਲੋਕ ਜਾਣ ਕੇ ਡਰਾਉਂਦੇ ਆ ਵੀ ਤੁਸੀਂ ਇਹਦੇ ਬਾਰੇ ਪਬਲਿਕਲੀ ਗੱਲ ਇਹ ਨਾ ਕਰੋ, ਕਿ ਪਬਲਿਕਲੀ ਇਹ ਨਾ ਕਹੋ ਕਿ ਮਜ਼ਹਬ ਲੜਾਉਂਦਾ. ਮੈਂ ਕਿਹਾ ਵੀ ਲੜਾਉਂਦੇ ਤੁਸੀਂ ਤਾਂ ਭਰਾਵਾ, ਲੜਦੇ ਆ ਲੋਕ, ਲੜਦੇ ਆ, ਔਰ ਇਹ ਕਾਰਗਰ ਤਰੀਕਾ, ਇਸੇ ਤਰ੍ਹਾਂ ਹੀ ਕੀਤਾ ਜਾਂਦਾ. ਪਰ ਜਿਹੜਾ ਨੇ ਬੋਲਣਾ ਹੈ ਉਹ ਖੁੱਲ ਕੇ ਬੋਲ ਨਹੀਂ ਸਕਦੇ. ਮੈਂ ਤਾਂ ਆਪ ਕਹਿੰਦਾ ਕਿ ਬਹੁਤ ਕਾਮਯਾਬ ਤਰੀਕਾ ਹੈ ਔਰ ਬਹੁਤ ਦੇਰ ਹੋਰ ਚੱਲੇਗਾ ਔਰ ਖੂਬ ਪੈਸਾ ਬਣਦਾ. ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੁੰਦਾ ਮਜ਼ਹਬ ਦੇ ਨਾਲ. ਪਰ ਇਹਦੀ ਕੀਮਤ ਕੌਣ ਅਦਾ ਕਰੇਗਾ? ਹੁਣ ਇਹ ਸਸਪੈਕਟ ਨੂੰ ਕੀ ਖੱਟ ਲਿਆ, ਕਿੱਥੋਂ ਬੱਕਰੀ ਦੇ ਸਿਰ ਲਏ? ਕਹਿੰਦੇ ਕੋਈ ਵੱਡਾ ਅਪਰਾਧ ਨੀ, ਕਿਉਂਕਿ ਮੀਟ ਦੀਆਂ ਦੁਕਾਨਾਂ ਤੇ ਜਿੱਥੇ ਹੋਰ ਪਸ਼ੂਆਂ ਦੇ ਅੰਗ ਵਿਕਦੇ ਆ ਉੱਥੇ ਸਿਰ ਵੀ ਵਿਕਦੇ ਆ, ਤੁਸੀਂ ਲਿਜਾਓ ਲਿਜਾ ਕੇ ਦੇ ਜਾਓ. ਪਰ ਉਹਦੇ ਨਾਲ ਹਰਟ ਕੌਣ ਹੋਊਗਾ? ਨਾ ਵੱਧਣ ਵਾਲੇ ਨੂੰ ਹੋਇਆ. ਇਹ ਸਾਡੀਆਂ ਭਾਵਨਾਵਾਂ ਨੇ ਕਿ ਸਾਡਾ ਵਿਕਾਸ ਕਿਸ ਤਰ੍ਹਾਂ ਹੁੰਦਾ, ਸਾਡੀਆਂ ਹੈਬਿਟਸ ਕਿਵੇਂ ਡਿਵੈਲਪ ਹੁੰਦੀਆਂ ਨੇ. ਹੁਣ ਇਸ ਤਰ੍ਹਾਂ ਦੀ ਗੱਲਬਾਤ ਹੋਈ ਹੈ, ਹੁਣ ਇਹਦੇ ਉੱਤੇ ਜਾਂਚ ਬੈਠੂਗੀ, ਲੱਗੀ ਹੈ ਪੁਲਿਸ ਫੜ ਲੂ ਕਿਸੇ ਨੂੰ. ਚੱਕਰ ਇਹ ਹੈ ਕਿ ਖੱਟਣਗੇ ਕੀ ਜਿਨ੍ਹਾਂ ਦੇ ਘਰ ਸੁੱਟਿਆ ਉਹਨਾਂ ਦੇ ਬੱਚਿਆਂ ਤੇ ਕਿਹੋ ਜਿਹਾ ਅਸਰ ਪਏਗਾ? ਇਮੈਜਿਨ ਕਰਕੇ ਦੇਖੋ ਕਿ ਕਿਸੇ ਦੇ ਘਰੇ ਸਵੇਰੇ ਉੱਠ ਕੇ ਦੇਖੋ, ਡਰਾਇੰਗ ਰੂਮ ਜਿਹਨੂੰ ਲਿਵਿੰਗ ਰੂਮ ਕਹਿੰਦੇ ਆ, ਉੱਥੇ ਇਹ ਨਹੀਂ ਕਿ ਬੱਕਰੀ ਸਾਡੇ ਧਰਮ ਚ ਕੋਈ ਪ੍ਰੋਬਲਮ ਨਹੀਂ, ਇਹ ਨਹੀਂ. ਜਿਹੜੀ ਚੀਜ਼ ਪ੍ਰੋਬਲਮ ਆ ਉਹ ਵਾਲਾ ਜਾਨਵਰ ਸੋਚ ਕੇ ਦੇਖੋ. ਔਰ ਜਿਹੜਾ ਹੈ ਹੀ ਵੀਗਨ ਹੈ ਉਹਦੇ ਘਰੇ ਤਾਂ ਕੁਛ ਵੀ ਛੱਡ ਦਿਓ. ਜਿਹੜਾ ਵੀਗਨ ਹੈ ਉਹਦੇ ਘਰੇ ਤਾਂ ਕੁਛ ਵੀ ਛੱਡ ਦਿਓ, ਉਹਦੇ ਘਰ ਤਾਂ ਪਨੀਰ ਵੀ ਛੱਡ ਦਿਓ, ਵਿਚਾਰਾ ਉਹਦੇ ਨਾਲ ਵੀ ਹਰਟ ਹੋ ਜਾਊਗਾ ਵੀ ਮੇਰੇ ਕਾਹਨੂੰ ਵਿਹੜੇ ਚ ਦੁੱਧ ਡੋਲਗੇ ਯਾਰ ਆ ਕੇ. ਜਿੱਥੋਂ ਕਿਸੇ ਨੂੰ ਪਤਾ ਲੱਗ ਜੇ ਨਾ, ਬੰਦੇ ਨੂੰ ਇਹ ਪਤਾ ਲੱਗ ਜੇ ਕਿ ਇਸ ਗੱਲ ਕਰਕੇ ਦੁਖਦਾ ਹੈ, ਤੇ ਲੋਕ ਇਹੀ ਕਹਿਣ ਲੱਗ ਜਾਣ ਕਿ ਯਾਰ ਕਿਸੇ ਦੁਖੀ ਦੀ ਜੇ ਕੋਈ ਪੱਟੀ ਭੱਲੇ ਨਾ, ਮੇਰੀਆਂ ਧਾਰਮਿਕ ਭਾਵਨਾਵਾਂ ਹਨਾ ਬਹੁਤ ਬੁਰੀ ਤਰ੍ਹਾਂ ਬਲੂੰਦਰੀਆਂ ਜਾਂਦੀਆਂ ਨੇ. ਮੈਂ ਤਾਂ ਇਹੀ ਕਹਿਣ ਲੱਗ ਜਾਂਦਾ ਇੱਕ ਐਸਾ ਧਰਮ ਸ਼ੁਰੂ ਕਰਦਾ ਕਿ ਜੇ ਕੋਈ ਭੁੱਖਾ ਦੇਖਦਾ ਨਾ ਤੇ ਜੇ ਕੋਈ ਭੁੱਖੇ ਨੂੰ ਰੋਟੀ ਖਵਾ ਦੇਵੇ ਨਾ, ਮੇਰਿਆਂ ਤਾਂ ਧਰਮ ਸਾਰਾ ਹੀ ਬਰਬਾਦ ਹੋ ਜਾਂਦਾ ਹਨਾ. ਮੇਰੀਆਂ ਧਾਰਮਿਕ ਭਾਵਨਾਵਾਂ ਖਬਰੇ ਲੋਕ ਦੰਗਿਆਂ ਦੀ ਬਜਾਏ ਕਿ ਉਹਨੂੰ ਰੋਟੀ ਖਵਾਉਣ ਲੱਗ ਜਾਣ, ਇਹ ਹੋ ਸਕਦਾ? ਜੇ ਸਿਰਫ ਸਿਰਫ ਮੇਰੀਆਂ ਭਾਵਨਾਵਾਂ ਹਰਟ ਕਰਨੀਆਂ ਨੇ ਔਰ ਅਸੀਂ ਲਗਾਤਾਰ ਇਹ ਪ੍ਰਚਾਰ ਕਰ ਦਈਏ ਕਿ ਸਾਫ਼ ਸਫਾਈ ਰੱਖਣ ਨਾਲ ਸਾਡੀਆਂ ਧਾਰਮਿਕ ਭਾਵਨਾਵਾਂ ਹਰਟ ਹੁੰਦੀਆਂ ਨੇ, ਕਿ ਲੋਕ ਫਿਰ ਦੂਜੇ ਨੂੰ ਚੜਾਉਣ ਵਾਸਤੇ ਸੜਕਾਂ ਸਾਫ਼ ਕਰ ਦੇਣਗੇ? ਇਹ ਨਹੀਂ ਹੋਊਗਾ, ਕਿਉਂਕਿ ਭਾਵਨਾ ਤਾਂ ਉਹ ਕਹਿੰਦਾ ਗੱਲ ਤਾਂ ਠੀਕ ਹੈ ਯਾਰ. ਹੁਣ ਮੈਂ ਕਹਿ ਦੇਵਾਂ ਇਹ ਕਿ ਕਿਸੇ ਦੇ ਘਰ ਤੋਂ ਜੇ ਕੋਈ ਬਰਫ਼ ਹਟਾਉਂਦਾ, ਜਿਹੜਾ ਰਮਨਜੀਤ ਦਾ ਧਰਮ ਹੈ ਜੀ, ਉਹ ਮੇਰਾ ਤਾਂ ਧਰਮ ਦਿਹਾਨੀ ਹੋ ਗਈ, ਬਹੁਤ ਵੱਡਾ ਨੁਕਸਾਨ ਹੋ ਗਿਆ, ਲੋਕ ਸੜਕਾਂ ਤੋਂ ਬਰਫ਼ ਹਟਾਉਣ ਲੱਗ ਜਾਣਗੇ? ਨਹੀਂ, ਕਿਉਂਕਿ ਜ਼ਹਿਨੀਅਤ ਵੀ ਕਰਪਟ ਹੋ ਚੁੱਕੀ ਹੈ. ਮਜ਼ਾ ਵੀ ਤੋਂ ਆਉਣਾ ਚਾਹੀਏ, ਇਹ ਚ ਮਜ਼ੇ ਨਹੀਂ ਆਉਣਾ, ਕੀ ਪਤਾ ਸ਼ਾਇਦ ਆਉਣ ਲੱਗ ਜੇ. ਹੁਣ ਕਹਿੰਦੇ ਨਾ ਪੁੱਠੇ ਕੰਮ ਕਿਵੇਂ ਕਰਾਏ ਜਾ ਸਕਦੇ ਆ? ਬਹੁਤੀਆਂ ਲੋਕਾਂ ਤੋਂ ਇਹ ਸਿਆਸਤ ਦੌਰਾਨ ਅਜਿਹਾ ਕੁਛ ਕਰਵਾ ਲਿਆ ਜਾਂਦਾ. ਸੋ ਇਹਦਾ ਇੱਕ ਦੋ ਇੰਸੀਡੈਂਟ ਹੋ ਗਈਆਂ ਜੀ, ਠੀਕ ਹੈ ਜੀ, ਜਿਹੜੀਆਂ ਆਈਆਂ ਨੇ. ਹੁਣ ਕੁੱਲ ਮਿਲਾ ਕੇ ਜਿਹਦੇ ਵੀ ਇਹਦੇ ਵਿੱਚ ਵੀ ਇਜ਼ਰਾਈਲ ਗਾਜ਼ਾ ਹੀ ਕਿਤੇ ਨਾ ਕਿਤੇ ਬੋਲ ਰਿਹਾ ਹੈ, ਤੇ ਪ੍ਰਾਈਮ ਮਿਨਿਸਟਰ ਨੇ ਵੀ ਜਦੋਂ ਫਿਲਸਤੀਨ ਵਾਲੇ ਲੋਕਾਂ ਦੀ ਪਰਸੋਂ ਮੀਟਿੰਗ ਹੋਈ ਹੈ, ਉਹਦੇ ਵਿੱਚ ਉਹਨਾਂ ਨੇ ਬੜੇ ਦਮਦਾਰ ਪ੍ਰਾਈਮ ਮਿਨਿਸਟਰ ਨੇ ਕਿ ਹਰ ਤਰ੍ਹਾਂ ਦੇ ਮਜ਼ਲੂਮਾਂ ਦੇ ਨਾਲ ਅਸੀਂ ਹਰ ਤਰ੍ਹਾਂ ਦੇ ਮਜ਼ਲੂਮਾਂ ਦੇ ਨਾਲ ਨਹੀਂ, ਅਸੀਂ ਚੁਣਿੰਦਾ ਚੁਣਿੰਦਾ ਮਜ਼ਲੂਮਾਂ ਦੇ ਨਾਲ ਇੱਕ ਚੁਣ ਚੁਣ ਕੇ ਖਾਂਦੇ ਹਾਂ. ਸੋ ਜਿਹੜੇ ਸਾਡੇ ਹਿਊਮਨ ਰਾਈਟਸ ਦਾ ਰੌਲੇ ਪਾਉਂਦੇ ਆ ਉਹ ਵੀ ਚੁਣਿੰਦਾ ਰੌਲੇ ਆ, ਔਰ ਲੋਕ ਵੀ ਚੁਣਿੰਦਾ ਰੌਲਿਆਂ ਨੂੰ ਹੀ ਪਸੰਦ ਕਰਦੇ ਆ. ਤੁਸੀਂ ਸਭ ਦੀ ਸਾਂਝੀ ਗੱਲ ਕਰੋ, ਕਰਨਗੇ ਯਾਰ ਇਹਦਾ ਪਤਾ ਹੀ ਨਹੀਂ ਲੱਗਦਾ ਇਹ ਬੰਦਾ ਹੈ ਕੌਣ, ਯਾਰ ਪਤਾ ਪਤਾ ਕਰੀਏ ਕੀ ਹੈ, ਇਹ ਹਿੰਦੂ ਆ ਮੁਸਲਮਾਨਾਂ ਨਾਲ ਆ, ਚਲੋ ਅੰਦਰੋਂ ਨਹੀਂ ਹੋਏਗਾ, ਕਿਹਦੇ ਨਾਲ ਹੈ ਯਾਰ, ਇਹ ਇੰਡੀਆ ਵਾਲਾ ਹੈ ਕਿ ਪਾਕਿਸਤਾਨ ਵਾਲਾ ਬੰਦਾ, ਯਾਰ ਇਹਦਾ ਪਤਾ ਹੀ ਨਹੀਂ ਲੱਗਦਾ ਕੁਛ. ਉਹ ਛੱਡ ਯਾਰ, ਦੀਵਾਨਾ ਹੈ, ਇਹ ਤਾਂ ਸਾਰਿਆਂ ਨਾਲ ਘੁੰਮ ਜਾਂਦਾ। ਉਹ ਫੇਰ ਨਹੀਂ ਗੱਲ ਕਰਨੀ, ਕਿਸੇ ਕਾ ਤੋਂ ਹੋ ਨਾ ਪਹਿਲੇ, ਕਿਸੇ ਇੱਕ ਕਾ ਤੋਂ ਹੋ। ਹਾਂ ਇਹ ਵੀ ਗੱਲ ਠੀਕ ਆ, ਕਿਸੇ ਇੱਕ ਕਾ ਤੋਂ ਹੋ। ਇੱਕ ਕਰਦੇ ਕਰਦੇ ਉਹਨੇ ਇੱਕ ਖਾਨੇ ਚ ਪਾ ਲੈਣਾ ਹੁੰਦਾ ਸੀ। ਖੈਰ ਇਹ ਖਾਨੇ ਲਗਾਤਾਰ ਕੰਮ ਕਰ ਰਹੇ ਨੇ ਤੇ ਇਜ਼ਰਾਈਲ ਹੈਮਸ ਦੇ ਆਧਾਰ ਉੱਪਰ, ਕਿਉਂਕਿ ਪ੍ਰਾਈਮ ਮਿਨਿਸਟਰ ਬੜੀ ਵੱਡਾ ਅਹੁਦਾ, ਉਹਦੇ ਵੱਲੋਂ ਧਿਆਨ ਆਉਣੇ ਚਾਹੀਦੇ ਆ। ਕੋਈ ਕੋਈ ਵੀ ਮਜ਼ਲੂਮ ਤੇ ਹਮਲਾ ਕਰਦਾ ਜਿਹੜਾ ਉਹ ਗੈਰ ਮਜ਼ਹਬੀ ਬੰਦਾ, ਕੋਈ ਵੀ ਜਿਹੜਾ ਮਜ਼ਲੂਮ ਤੇ ਹਮਲਾ ਕਰੇਗਾ ਉਹ ਗੈਰ ਮਜ਼ਹਬੀ ਬੰਦਾ ਆ, ਉਹਦਾ ਕਿਸੇ ਮਜ਼ਹਬ ਦਾ ਕੋਈ ਲੈਣਾ ਦੇਣਾ ਨਹੀਂ। ਤਾਂ ਪ੍ਰਾਈਮ ਮਿਨਿਸਟਰ ਨੂੰ ਕਹਿਣੀ ਪਊਗੀ ਗੱਲ, ਜੇ ਉਹ ਨਹੀਂ ਕਹਿੰਦਾ ਤਾਂ ਚਲੋ ਉਹਦੀ ਆਪਣੀ ਮਰਜ਼ੀ ਹੈ। ਤੇ 7 ਅਕਤੂਬਰ ਨੂੰ ਜਦੋਂ ਹਮਾਸ ਨੇ ਪਹਿਲੀ ਵਾਰ ਇਜ਼ਰਾਈਲ ਦੇ ਲੋਕਾਂ ਦੇ ਉੱਤੇ ਹਮਲਾ ਕੀਤਾ, ਉਦੋਂ ਬਾਅਦ ਐਂਟੀ ਸੈਮੀਟਿਜ਼ਮ ਯਾਨੀ ਕਿ ਯਹੂਦੀਆਂ ਦੇ ਉੱਤੇ ਤੇ ਇਸਲਾਮੋਫੋਬੀਆ, ਟੋਰਾਂਟੋ ਮੋਂਟਰੀਅਲ ਦੇ ਵਿੱਚ ਪੁਲਿਸ ਦੀ ਜਾਣਕਾਰੀ ਦੱਸ ਰਹੀ ਹੈ ਕਿ ਇਹਨਾਂ ਦੀ ਗਿਣਤੀ ਦੇ ਵਿੱਚ, ਹੇਟ ਕ੍ਰਾਈਮਸ ਦੇ ਵਿੱਚ ਵਾਧਾ ਹੋਣ ਲੱਗ ਗਿਆ ਤੇ ਆਪਾਂ ਤਕਰੀਬਨ ਦੂਜਾ ਦਿਨ ਛੱਡ ਕੇ ਇਹ ਰਿਪੋਰਟ ਆ ਜਾਂਦੀ ਆ। ਸੋ ਆਰ ਦੇ ਟੈਸਟਿੰਗ ਦੇ ਟਾਈਮ ਬਹੁਤੀ ਵਾਰ ਕੀ ਹੁੰਦਾ ਕਿ ਸਾਡੀ ਸੋਸਾਇਟੀ ਵਿੱਚ ਵੀ ਇੱਕ ਸਰਵੇ ਚੱਲਦਾ। ਆਮ ਲੋਕ ਹੁਣ ਜੇ ਮੈਂ ਰੇਡੀਓ ਤੇ ਕੋਈ ਕਾਲ ਲੈ ਲਵਾਂ ਤੇ ਜੇ ਕਾਲਾਂ ਆਉਣ ਤਾਂ ਉਹ ਕਹਿਣਗੇ ਭਾਜੀ ਟਾਈਮ ਹੈ ਨੀ। ਹੁਣ ਜਦੋਂ ਅਸੀਂ ਬਾਰ ਬਾਰ ਕਹਿੰਦੇ ਯਾਰ ਟਾਈਮ ਨੀ ਹੈ, ਅੱਜ ਕੱਲ੍ਹ ਟਾਈਮ ਹੀ ਨਹੀਂ ਹੈ, ਤਾਂ ਜਿਹੜੀ ਰੂਲਿੰਗ ਕਲਾਸ ਹੈ, ਜਿਹਨੇ ਵੀ ਰੂਲਿੰਗ ਕਲਾਸ ਚ ਜਾਣਾ, ਜੇ ਕੱਲ ਨੂੰ ਮੈਂ ਵੀ ਚਲਾ ਜਾਵਾਂ, ਦੀਜ਼ ਆਰ ਦਾ ਰੀਅਲੀ ਹੈਪੀ ਮੂਮੈਂਟਸ, ਵੈਰੀ ਹੈਪੀ ਮੂਮੈਂਟਸ ਵੈਨ ਪੀਪਲ ਸੇ ਉਹ ਯਾਰ ਪਰੇਸ਼ਾਨੀ ਬਣੀ ਰਹਿੰਦੀ ਹੈ ਯਾਰ, ਹੋਰ ਕਿਸੇ ਪਾਸੇ ਯਾਰ ਦਿਮਾਗ ਵਾਰ ਨੂੰ ਟਾਈਮ ਹੀ ਹੈ ਨੀ। ਦੋ ਘੜੀ ਰਾਤ ਨਾਲ ਮਿਲੀਦਾ ਜੀ, ਦਸ ਕਰੀਦਾ, ਉਹ ਸਾਰਾ ਰੂਟੀਨ ਸੁਣਦੇ ਆ। ਜਿਵੇਂ ਕਹਿੰਦੇ ਨਾ ਆਈਫੋਨ ਹੈ ਜਾਂ ਹੋਰ ਫੋਨ, ਤੁਹਾਨੂੰ ਦੇ ਆਰ ਕੰਟੀਨਿਊਸਲੀ ਸਰਵੇਲਿੰਗ ਯੂ, ਇੱਕ ਸਰਵੇਲੈਂਸ ਦੇ ਅੰਦਰ ਹੈ। ਇਹ ਵੀ ਹੈ ਵੀ ਆਮ ਲੋਕਾਂ ਕੋਲ ਟਾਈਮ ਤਾਂ ਨੀ ਬੈਠਿਆ ਫਰੀ, ਨਹੀਂ ਨਹੀਂ ਸਾਹਿਬ ਉਹ ਟੀ ਵੀ ਦੇਖ ਰਿਹਾ, ਇੱਡੇ ਤੋਂ ਆਹ ਕਰ ਰਿਹਾ, ਸੋਚ ਕਿਆ ਨੀ ਰਿਹਾ ਨਾ। ਨਹੀਂ ਨਹੀਂ ਮਹਾਰਾਜ, ਉਹ ਪੱਲੇ ਨੀ ਪੈਂਦਾ ਕੁਛ। ਉਹ ਜਿਹੜੀ ਉਸ ਦਿਨ ਤੁਸੀਂ 1984 ਬੁੱਕ ਦੀ ਕੋਈ ਗੱਲ ਕਰ ਰਹੇ ਸੀ, ਜਾਰਜ ਔਰਵੈਲ ਦੀ ਰੀਅਲ ਪੋਲੀਟਿਕ, ਕੋਈ ਉਦਾਂ ਦੀ ਗੱਲਬਾਤ ਤਾਂ ਨੀ ਲੋਕ? ਨਾ ਸਰ, ਪੱਲੇ ਨੀ ਪੈਂਦੀ ਜੀ, ਤੂੰ ਜਿੰਨਾ ਮਰਜ਼ੀ ਜ਼ੋਰ ਲਵਾ ਦੋ, ਥੱਕੇ ਹੋਏ ਵਿਚਾਰੇ ਸਵੇਰੇ ਉੱਠਦੇ ਆ, ਥੱਕੇ ਹੋਏ ਕੰਮ ਤੇ ਜਾਂਦੇ ਆ, ਕੰਮ ਤੇ ਜਾ ਕੇ ਥੱਕ ਜਾਂਦੇ, ਥੱਕ ਕੇ ਘਰ ਆ ਜਾਂਦੇ ਆ, ਥੱਕੇ ਥੱਕੇ ਸੌ ਜਾਂਦੇ ਆ, ਤੇ ਸੁੱਤੇ ਸੁੱਤੇ ਥੱਕ ਜਾਂਦੇ ਆ, ਤੇ ਸਵੇਰੇ ਉੱਠ ਕੇ ਫੇਰ ਥਕਾਵਟ ਦੂਰ ਕਰਨ ਦੇ ਇੱਕ ਭੁਲੇਖਾ ਲਾ ਕੇ ਚਲੇ ਜਾਂਦੇ ਆ, ਤੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਕਰਨਾ ਕਰਦੇ ਆ। ਸਰ ਜ਼ਿਆਦਾਤਰ ਇਹ ਲੋਕ ਐਸੇ ਬਾਤੇ ਕਰਦੇ ਨੇ ਕਿ ਆਹ ਸ਼ੁੱਕਰਵਾਰ ਆ ਗਿਆ, ਟੂਡੇ ਫਰਾਈਡੇ, ਯਾਰ ਬਸ ਦੋ ਦਿਨ ਆਰਾਮ ਕਰੇਂਗੇ, ਔਰ ਓਹੋ ਫਿਰ ਕੀ ਕਰਦੇ ਹੈ ਯਾਰ ਫਿਰ ਤਾਂ। ਨਹੀਂ ਨਹੀਂ ਸਰ, ਕੁਛ ਨਹੀਂ ਕਰੇਗੇ ਜੀ, ਇੰਜੋਏ ਕੇ ਨਾਮ ਪਰ ਵੀ ਹਮਾਰੀ ਜੇਬ ਮੇ ਪੈਸਾ ਡਾਲੇਂਗੇ, ਠੀਕ ਹੈ, ਹਮਾਰੇ ਕਲੱਬੋ ਮੇ ਆਏਂਗੇ, ਹਮਾਰੀ ਫਿਲਮੇ ਦੇਖੇਂਗੇ, ਹਮ ਹੀ ਇਨਕਾ ਦਿਮਾਗ ਖਰਾਬ ਕਰਨਾ, ਹਮ ਹੀ ਇਨਕੋ ਨਸ਼ਾ ਵੇਚਣਾ, ਸਾਰਾ ਕੁਛ ਆਪਣੇ ਮਾਲ ਵਰਤਣਗੇ। ਅੱਛਾ, ਅਗਰ ਇੰਜੋਏ ਵੀ ਕਰਨੇ ਜਾਏਂਗੇ ਨਾ, ਆਪਣੀ ਜ਼ਿੰਦਗੀ ਕੋ ਬਿਹਤਰ ਕਰਨੇ ਕੀ ਪਾਲਿਸੀ ਵੀ ਹੈ, ਡਿਸਕਸ ਕਰ ਸਕਦੇ। ਓਕੇ, ਕੋਈ ਇੰਸ਼ੋਰੈਂਸ ਪਲਾਨ, ਕੋਈ ਇਕਨੋਮਿਕ ਪੁੱਛਣਾ ਹੋ ਜੀ ਨਾ ਜਨਾਬ, ਨੇੜਤੇ ਦੇ ਦੇਣ ਕੇ। ਅੱਛਾ, ਤੇ ਯਾਰ ਫਿਰ ਸੈਟਰਡੇ ਕੋ ਕਿਆ ਕਰੋਗੇ? ਘਰ ਦਾ ਕੰਮ ਵੀ ਨਹੀਂ ਫੁੱਕਣਾ ਇਹਨਾਂ ਦਾ, ਜਾਲੇ ਲੱਗੇ ਪਏ ਹੋਣੇ ਬੈਡ ਥੱਲੇ, ਇੱਕ ਵਾਰੀ ਝਾੜੂ ਮਾਰੋ ਤੁਸੀਂ, ਦੇਖੋ ਕੀ ਕੁਛ ਨਿਕਲਦਾ। ਅੱਧੇ ਜਾਣੇ ਆਪ ਚੱਲਣਗੇ, ਜੇ ਸ਼ੂਜ਼ ਕਹਾਂ ਰੱਖਿਆ, ਜੇ ਕਹਾਂ ਰੱਖਿਆ, ਸਰ ਇਨਕਾ ਕੋਈ ਟੈਨਸ਼ਨ ਕਰਨੇ ਦੀ ਜ਼ਰੂਰਤ ਨਹੀਂ, ਇਨਕੋ ਕੁਛ ਨਹੀਂ ਪਤਾ ਕਿਨਕੇ ਸਾਥ ਕਿਆ ਹੋ ਰਿਹਾ। ਆਈ ਟੇਕ ਅ ਸ਼ਾਰਟ ਬ੍ਰੇਕ ਤੇ ਫਿਰ ਥੋੜ੍ਹੀ ਜਿਹੀ ਚੇਂਜ ਕਰਕੇ ਖਬਰ ਡਿਸਕਸ ਕਰਨੀ ਹੈ। ਤੇ ਜਦੋਂ ਸਾਡੀ ਪੁਲਿਸ ਕਿਸੇ ਵਾਰਦਾਤ ਦੇ ਵਿੱਚ ਕਿਸੇ ਵਾਰਦਾਤ ਨੂੰ ਕਟੇਲ ਕਰਨ ਗਈ ਆ, ਕਾਬੂ ਕਰਨ ਗਈ ਆ, ਮੌਕੇ ਤੇ ਪਹੁੰਚ ਗਿਆ ਤੇ ਪੁਲਿਸ ਦੇ ਹੱਥੋਂ ਕਿਸੇ ਦੇ 7 ਫਿੱਟ ਲੱਗ ਗਏ, ਉਸ 7 ਫਿੱਟ ਵਿੱਚ ਕਿਸੇ ਦੀ ਜਾਨ ਚਲੀ ਜਾਵੇ ਜਾਂ ਕਿਸੇ ਹੋਰ ਤਰ੍ਹਾਂ ਦਾ ਨੁਕਸਾਨ ਹੋ ਜਾਵੇ, ਬਹੁਤਾ ਬੋਡੀਲੀ ਹਾਰਮ ਦੀ ਗੱਲ ਆਉਂਦੀ ਹੈ, ਤੇ ਉਦੋਂ ਜਾਂਚ ਪੁਲਿਸ ਕੇ ਪੁਲਿਸ ਵਾਲੋਂ ਕੋ ਸਾਫ਼ ਕਹਿਣਾ ਦੇਖਣਾ ਹੈ ਵੀ ਮੈਂ ਕਹਾਂ ਜੀ ਐਸ ਆਈ ਯੂ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਏਡਾ ਦੇ ਸਮਾਰਟ ਲਫਾ ਦੀ ਨਾ ਕਰੇਗੀ, ਐਸ ਆਈ ਯੂ ਨੂੰ ਇਹ ਜਾਂਚ ਦੇ ਦਿੱਤੀ ਜਾਂਦੀ ਹੈ। ਸੋ ਕਾਲਡ ਪੁਲਿਸਿੰਗ ਦੀ ਪੁਲਿਸ ਮਹਿਕਮਾ ਹੀ ਆ ਰਿਟਾਇਰਡ ਤੇ ਆਪਣੇ ਸਾਥੀ, ਤੇ ਉਹ ਫਿਰ ਉਹਦੀ ਜਾਂਚ ਜੋਨ ਚ ਕਰਦੇ ਆ ਕਿ ਕੀ ਮਾਮਲਾ ਨਿਕਲਿਆ ਤੇ ਪੁਲਿਸ ਤੋਂ ਕੀ ਹੋਇਆ। ਪਰ ਹੁਣ ਇਹੋ ਜਿਹੇ ਮਾਮਲਿਆਂ ਦੇ ਵਿੱਚ ਨਿਕਲਦਾ ਨੁਕਲਦਾ ਕੁਛ ਨਹੀਂ ਹੁੰਦਾ। ਹੁਣ ਇੱਕ ਕੇਸ ਹੈ ਜੀ, ਟੋਰਾਂਟੋ ਦਾ ਹੀ ਹੈ, ਤੇ ਮਸਜਿਦ ਦਰਵੇਸ਼ ਨਾਮ ਦੇ ਵਿਅਕਤੀ ਦਾ ਟੋਰਾਂਟੋ ਪੁਲਿਸ ਦੇ ਨਾਲ ਇੱਕ ਬੜਾ ਮਾੜਾ ਤਜਰਬਾ ਹੋਇਆ ਔਰ ਮੈਂ ਅਕਸਰ ਇੱਦਾਂ ਦੀਆਂ ਖ਼ਬਰਾਂ ਹਮੇਸ਼ਾ ਡਿਸਕਸ ਕਰਦਾ ਹੁੰਦਾ ਕਿਉਂਕਿ ਇਹ ਪ੍ਰਬੰਧ ਬਹੁਤ ਵੱਡੇ ਪੱਧਰ ਦੇ ਉੱਤੇ ਠੀਕ ਕਰਨ ਵਾਸਤੇ ਇਹਦੇ ਲਈ ਸਾਨੂੰ ਕੌਨਸ਼ੀਅਸਨੈਸ ਚਾਹੀਦੀ ਆ, ਅਵੇਅਰਨੈਸ ਚਾਹੀਦੀ ਆ। ਜੇ ਨਹੀਂ ਹੋਈ ਸਮਝੋ ਜਦ ਕਦੇ ਰਗੜੇਗੇ ਫਿਰ ਮੈਂ ਬਾਤ ਨਹੀਂ ਸੁਣੂੰਗਾ ਕਿਸੇ ਦੀ। ਦੂਜੇ ਦੇ ਘਰੇ ਬਸੰਤ ਦੇਖੋ ਉਹਨੂੰ ਆਪਣੇ ਘਰ ਦੀ ਅੱਗ ਸਮਝੋ। ਔਰ ਫਿਰ ਪੁਲਿਸ ਕਸੂਰਵਾਰ ਨਹੀਂ ਐਜ਼ ਆ ਮੁਲਾਜ਼ਮ, ਪੁਲਿਸ ਸਿਸਟਮ ਕਿਵੇਂ ਕੀਤਾ ਜਾ ਰਿਹਾ ਕੁਸਚਨ ਉਹਦਾ। ਇੰਡੀਵਿਜੁਅਲ ਕੋਪ ਇਜ਼ ਆਲਵੇਜ਼ ਐਨ ਇੰਡੀਵਿਜੁਅਲ ਜਸਟ ਲਾਈਕ ਯੂ ਐਂਡ ਮੀ। ਹੁਣ ਇੱਥੇ ਕੀ ਹੈ, ਮਾਜ਼ਿਦ ਸਾਹਿਬ ਕਹਿੰਦੇ ਆ ਕਿ ਇਹਨਾਂ ਦਾ ਬੇਟਾ ਅਬਦੁੱਲਾ ਇੱਕ ਸਾਲ ਪਹਿਲਾਂ ਉਹਦਾ ਪੁਲਿਸ ਨਾਲ ਐਨਕਾਊਂਟਰ ਹੁੰਦਾ ਤੇ ਅਬਦੁੱਲਾ ਆਟਿਜ਼ਮ ਦਾ ਮਰੀਜ਼ ਹੈ, 20 ਚ ਦੀ ਉਮਰ ਹੈ ਔਰ ਨਾਨ ਵਰਬਲ ਹੈ, ਬੋਲ ਨਹੀਂ ਸਕਦਾ ਨੌਜਵਾਨ। ਸਾਲ ਕੁ ਪਹਿਲਾਂ ਉਹਦਾ ਪੁਲਿਸ ਨਾਲ ਕੁਛ ਇਸ ਤਰ੍ਹਾਂ ਦਾ ਵਾਹ ਪਿਆ ਕਿ ਪੁਲਿਸ ਨੇ ਉਹਦੇ ਉੱਤੇ ਟੇਜ਼ਰ ਮਾਰੇ, ਹੱਥਕੜੀਆਂ ਲਾਈਆਂ ਤੇ ਜਿਸ ਤਰ੍ਹਾਂ ਦੀ ਇਹਦੀ ਦਿਮਾਗੀ ਅਵਸਥਾ ਹੈ ਇਹਨੂੰ ਬੋਲਣ ਚ ਕਠਿਨਾਈ ਹੈ। ਹੁਣ ਮੈਨੂੰ ਇਹ ਨੀ ਪਤਾ ਲੱਗਦਾ ਹੁੰਦਾ ਕਿ ਪਹਿਲਾਂ ਨਾ ਪੁਰਾਣੇ ਜ਼ਮਾਨੇ ਚ ਐਬਨੋਰਮਲ ਤੇ ਨੋਰਮਲ ਕਹਿ ਦਿੰਦੇ ਸੀ, ਹੁਣ ਇਹ ਆ ਕਿ ਕਈਆਂ ਨੂੰ ਮੈਂ ਕਹਿੰਦਾ ਹੁੰਦਾ ਕਿ ਝੂਠ ਬੋਲਣ ਲਈ ਟ੍ਰੇਨਡ ਹੈ ਕਿ ਨਹੀਂ। ਇਸ ਤਰ੍ਹਾਂ ਦੇ ਜਿਹੜੇ ਬੱਚੇ ਹੁੰਦੇ ਨੇ ਜਾਂ ਮਨੁੱਖ ਨੌਜਵਾਨ ਉਹਨਾਂ ਨੂੰ ਝੂਠ ਬੋਲਣ ਦੀ ਸਿਖਲਾਈ ਦੇਣੀ ਬੜੀ ਔਖੀ ਹੈ। ਉਹ ਸਾਫ਼ ਮਨ ਦੇ ਸਾਫ਼ ਮਨ ਹੀ ਰਹਿ ਜਾਂਦੇ ਆ। ਪੁਰਾਣੇ ਵੇਲੇ ਚ ਇੱਦਾਂ ਦੇ ਲੋਕਾਂ ਨੂੰ ਦੀਵਾਨੇ ਪਾਗਲ ਕਹਿ ਦਿੰਦੇ ਸੀ, ਪਰ ਸਾਫ਼ ਜ਼ਹਿਨੀਅਤ ਦੇ ਲੋਕ ਮਿਲਦੇ ਆ। ਕੁਛ ਲੋਕ ਐਸੇ ਹੁੰਦੇ ਆ ਕਿ ਜਿਹੜੇ ਬਚਪਨ ਦੀ ਸਾਲ 6 ਮਹੀਨਿਆਂ ਦੀ ਜੋ ਸਵਾ ਸਾਲ ਦੀ ਉਮਰ ਹੈ ਨਾ ਉਹਨਾਂ ਦੇ ਦਿਮਾਗ ਵਿੱਚ ਉਹ ਟ੍ਰੇਨਿੰਗ ਕਰਕੇ ਜਿਹੜੀ ਅਸੀਂ ਅਪਵਿੱਤਰਤਾ ਝੂਠ ਮਕਾਰੀ ਕਈਆਂ ਦਾ ਕਾਲਜ ਹੈ ਉਹਨੂੰ ਐਕਸੈਪਟ ਨਹੀਂ ਕਰਦਾ, ਉਹਨਾਂ ਨੂੰ ਫੂਡ ਦੋ ਵੋਮਿਟ ਕਰ ਦਿੰਦੇ ਆ। ਇਹ ਉਸ ਤਰ੍ਹਾਂ ਦੀ ਜ਼ਹਿਨਤ ਦੇ ਵੀ ਕੁਛ ਲੋਕ ਨੇ ਜਿਹੜੇ ਕਦੇ ਨੋਨ ਕਰਪਟੇਬਲ ਹੀ ਰਹਿੰਦੇ ਆ, ਦੋਜ਼ ਹੂ ਕੈਨ ਨਾਟ ਬੀ ਕਰਪਟਡ। ਹੁਣ ਇੱਥੇ ਇਹਦੇ ਨਾਲ ਕੀ ਹੋਇਆ ਕਿ ਆਪਣੇ ਬੱਚੇ ਅਬਦੁੱਲਾ ਦਾ ਬੜਾ ਖਿਆਲ ਰੱਖਦੇ ਸੀਗੇ ਕਿ ਬੜਾ ਸ਼ਾਈ ਹੈ, ਮੀਕ ਪਰਸਨੈਲਿਟੀ ਦਾ, ਕਮਜ਼ੋਰ ਸ਼ਖਸੀਅਤ ਹੈ ਵਿਚਾਰੇ ਦੀ, ਹਨਾ ਬਾਹਰ ਡਰਾਕਰ ਜਿਹਾ ਲੱਗਦਾ, ਡਰੂ ਜਿਹਾ ਸੰਗ ਸੰਗ ਕੇ ਰਹਿੰਦਾ। ਸੋ ਬੱਚੇ ਨੂੰ ਸਾਂਭ ਸਾਂਭ ਰੱਖਣਾ ਪੈਂਦਾ ਸੀ ਤੇ ਇੱਕ ਦਿਨ ਇਹ ਘਰੋਂ ਮਿਸ ਹੋ ਗਿਆ ਤੇ ਉਹਨਾਂ ਨੇ ਦੇਖਿਆ ਵੀ ਬੇਟਾ ਕਿੱਧਰ ਗਿਆ, ਫੜ ਲਓ ਭੱਜ ਲਓ ਭੱਜ ਲਓ। ਉਹ ਗੱਡੀ ਲੈ ਕੇ ਕਹਿੰਦੇ ਮੈਂ ਥੋੜੀ ਦੂਰੇ ਗਿਆ ਤੇ ਅੱਗੇ ਮੈਨੂੰ ਰੌਲਾ ਜਿਹਾ ਦਿਖਿਆ, ਐਂ ਲੱਗਿਆ ਵੀ ਲੈ ਵੀ ਕੋਈ ਗੜਬੜ ਹੋਈ ਵੀ ਹੈ। ਇਹ ਪਿਛਲੇ ਸਾਲ ਦੀ ਗੱਲ ਹੈ, ਸਾਲ ਪਹਿਲਾਂ ਦੀ, ਤੇ ਕਹਿੰਦੇ ਮੈਨੂੰ ਐਂ ਲੱਗਿਆ ਵੀ ਉੱਥੇ ਕੋਈ ਗੜਬੜ ਜਿਹੀ ਵਾਲਾ ਸੀਨ ਲੱਗਦਾ। 4 ਨਵੰਬਰ 2022 ਦੀ ਗੱਲ ਹੈ ਜੀ ਇਹ, ਤੇ ਮੈਂ ਉੱਥੇ ਜਦੋਂ ਗਿਆ ਕਹਿੰਦਾ ਮੌਕੇ ਤੇ ਦਰਵਾਜ਼ੇ ਚ ਕਹਿੰਦੇ ਨੇ ਤੇ ਉਦੋਂ ਇਹਨਾਂ ਦੇ ਬੱਚੇ ਦੀ ਉਮਰ 19 ਸੀ ਅਬਦੁੱਲਾ ਦੀ, ਤੇ ਅਬਦੁੱਲਾ ਉੱਥੇ ਭੀੜ ਦੇ ਵਿੱਚ ਘੇਰਿਆ, ਹੱਥਕੜੀਆਂ ਲੱਗੀਆਂ। ਮੈਂ ਇਹਨਾਂ ਨੇ ਜੋ ਉਹਦਾ ਚਿਹਰਾ ਬਿਆਨ ਕੀਤਾ, ਹੀ ਵਾਜ਼ ਵੇਅਰਿੰਗ ਓਨਲੀ ਹਿਜ਼ ਅੰਡਰਵੇਅਰ। ਉਹ ਉਵੇਂ ਘਰੋਂ ਨਿਕਲ ਤੁਰਿਆ, ਅੰਡਰਵੇਅਰ ਪਾਇਆ ਹੋਣਾ। ਦੇਖੋ ਤੁਸੀਂ ਨਵੰਬਰ ਦੀ ਠੰਡ ਹੈ ਟੋਰਾਂਟੋ ਦੀ, ਐਂਡ ਵਾਜ਼ ਐਟ ਦਾ ਸੈਂਟਰ ਆਫ ਇਟ, ਤੇ ਉਹ ਭੀੜ ਦੇ ਵਿਚਾਲੇ ਇਕੱਲੇ ਕੱਛੇ ਦੇ ਵਿੱਚ ਬੱਚਾ ਬੈਠਾ, ਬੱਚਾ ਹੀ ਹੈ ਦਿਮਾਗ ਦਾ ਵੀ ਤੇ ਉਦਾਂ ਵੀ। ਹੀ ਵਾਜ਼ ਸ਼ੇਕਿੰਗ ਐਂਡ ਹਿਜ਼ ਫੇਸ ਵਾਜ਼ ਫੁੱਲ ਆਫ ਬਲੱਡ, ਕੰਬ ਰਿਹਾ ਉਹ ਤੇ ਚਿਹਰੇ ਦੇ ਚਿਹਰਾ ਲਹੂ ਲਹਾਣਾ। ਇਹ ਉਹਦੇ ਪਿਓ ਨੇ ਗੱਲ ਦੱਸੀ ਦਰਵੇਸ਼ ਨੇ। ਹੀ ਸੇਜ਼ ਹੀ ਸਟਿਲ ਫਾਈਟਿੰਗ ਫੋਰ ਜਸਟਿਸ ਫੋਰ ਹਿਜ਼ ਸਨ, ਬਟ ਹੀ ਇਜ਼ ਆਲਸੋ ਦੇਅਰ ਟੂ ਹੋਲਡ ਪੁਲਿਸ ਅਕਾਊਂਟੇਬਲ ਸੋ ਦੈਟ ਅਦਰਸ ਵਿਦ ਇੰਟੈਲੈਕਚੁਅਲ ਡਿਸਬਿਲਿਟੀਜ਼ ਡੋਂਟ ਹੈਵ ਟੂ ਐਕਸਪੀਰੀਅੰਸ ਵਟ ਹਿਜ਼ ਫੈਮਿਲੀ ਹੈਜ਼ ਗੋਨ ਥਰੂ। ਕਿ ਇਹਦੇ ਬੱਚੇ ਦੇ ਮਨ ਦੇ ਵਿੱਚ ਸਦਾ ਲਈ ਸਹਿਮ ਪੈ ਗਿਆ, ਹੁਣ ਉਹ ਬਾਹਰ ਨਿਕਲਣ ਤੋਂ ਡਰਦਾ, ਭੀੜ ਤੋਂ ਡਰਦਾ, ਲੋਕਾਂ 'ਚ ਜਾਣ ਤੋਂ ਡਰਦਾ, ਇੱਕ ਦੋ ਜਗ੍ਹਾ ਦਾ ਉਹਦੇ ਮਨ ਦੇ ਵਿੱਚ ਡਰ ਪੈ ਗਿਆ। ਹੀ ਕੈਨ ਨੋ ਲੋਂਗਰ ਗੋ ਟੂ ਦਾ ਡਾਕਟਰ, ਦਾ ਬਾਰਬਰ ਸ਼ੋਪ ਔਰ ਰੈਸਟੋਰੈਂਟਸ। ਹੁਣ ਉਹਨੂੰ ਕਹਿੰਦੇ ਜੇ ਡਾਕਟਰ ਦੇ ਲਿਜਾਣਾ ਹੋਵੇ ਘਰੋਂ ਕੱਢਣਾ ਤੇ ਉਹਦੇ ਲਈ ਔਖਾ ਹੋ ਗਿਆ, ਉਹਨੂੰ ਸਮਝਾਉਣਾ ਔਖਾ ਹੋ ਗਿਆ। ਔਰ ਬੱਚੇ ਤੂੰ ਇਕੱਲਾ ਨਹੀਂ ਹੈ, ਇਹ ਬਹੁਤ ਸਾਰੇ ਜਿਹੜੇ ਤੇਰੇ ਸਾਡੇ ਵਰਗੇ ਜਿਹੜੇ ਨੋਰਮਲ ਦੇਖਦੇ ਲੋਕ ਹੈ ਨਾ ਡਰਦੇ, ਇਹ ਵੀ ਬਹੁਤ ਹੈ, ਇਹਨਾਂ ਨੂੰ ਵੀ ਕਿਸੇ ਦੇ ਯਕੀਨ ਨਹੀਂ। ਮੇਰੇ ਵਰਗੇ ਨੂੰ ਆਪਣੇ ਆਪ ਦੀ ਤਸੱਲੀ ਪਤਾ ਕੀ ਹੈ ਅਬਦੁੱਲਾ, ਸਾਨੂੰ ਇਹ ਤਸੱਲੀ ਹੈ ਮੈਂ ਲੋੜ ਪਏ ਤੇ ਝੂਠ ਬੋਲ ਲੈਂਦਾ, ਮੈਂ ਲੋੜ ਪਏ ਤੇ ਜੋ ਨਹੀਂ ਹੁੰਦਾ ਨਾ ਮੈਂ ਉਹ ਵੀ ਆਪਣੇ ਆਪ ਨੂੰ ਬਣਾ ਕੇ ਪੇਸ਼ ਕਰ ਦਿੰਦਾ। ਅਬਦੁੱਲਾ ਸਿਰਫ ਮੈਂ ਤਾਂ ਇਹ ਸੜਕਾਂ ਤੇ ਤੁਰ ਸਕਦਾ ਜੇ ਮੈਂ ਤੇਰੇ ਵਰਗੇ ਸਾਫ਼ ਮੰਨਦਾ ਹੋਵਾਂ ਨਾ ਮੈਂ ਵੀ ਘਰੋਂ ਬਾਹਰ ਕਦਮ ਨਹੀਂ ਰੱਖ ਸਕਦਾ ਮੇਰੇ ਵਿੱਚ ਹੈ ਮੇਰੇ ਵਿੱਚ ਸਾਰੀਆਂ ਉਹ ਹੈਗੀ ਆ ਇਸੇ ਕਰਕੇ ਮੈਂ ਸਰਵਾਈਵ ਕਰਦਾ ਬਹੁਤੀ ਵਾਰ ਮੈਨੂੰ ਕੋਈ ਪੁੱਛ ਲੈਂਦੇ ਆ ਕਿ ਕਿਵੇਂ ਰਿਹਾ ਜ਼ਿੰਦਗੀ ਦਾ ਸਫ਼ਰ ਮੈਂ ਕਿਹਾ ਮੈਂ ਅੱਛੀ ਕੱਟ ਗਈ ਬਾਈ ਝੂਠ ਬੋਲਣ ਦਾ ਜਿੰਨੀ ਕੁ ਤਜਰਬਾ ਸੀਗਾ ਉਹਦੇ ਨਾਲ ਕੱਢ ਗਏ ਨਹੀਂ ਕਿੱਥੇ ਨਿਕਲਣੀ ਸੀ ਸੰਭਵ ਹੀ ਨਹੀਂ ਹੈ ਬਿਨਾਂ ਮਕਾਰੀ ਤੋਂ ਔਰ ਉੱਥੇ ਸਫਲ ਜੀਵਨ ਜਿਉਂ ਲੈਣਾ ਮੇਰੇ ਅੱਗੇ ਤਾਂ ਫਿਰ ਵੀ ਮੀਡੀਆ ਤੇ ਆ ਜਾਂਦਾ ਖਬਰੇ ਕਿੱਥੇ ਕਿੱਥੇ ਝੂਠ ਬੋਲ ਕੇ ਆਉਂਦਾ ਹੋਊਗਾ ਸੋ ਇਹ ਇਹਦੇ ਨਾਲ ਗੱਲ ਵਾਪਰੀ ਹੈ ਇਹਦੀਆਂ ਭਾਵਨਾਵਾਂ ਸਮਝਣ ਦੀ ਲੋੜ ਆ ਇਹਦੇ ਪੇਰੈਂਟਸ ਦੀਆਂ ਔਰ ਸਪੈਸ਼ਲੀ ਇਹ ਬੱਚੇ ਦੀਆਂ ਕੀ ਭਾਵਨਾਵਾਂ ਹੋਣਗੀਆਂ ਕਿ ਮਨ ਚ ਕਿੱਥੇ ਖੜਾ ਹੁਣ ਗੱਲ ਕੀ ਬਣੀ ਹੈ ਉੱਥੇ ਆਈ ਵਿਟਨੈਸ ਦੀ ਰਿਪੋਰਟ ਆਈ ਪੁਲਿਸ ਨੇ ਹੁਣ ਕੇਸ ਕਲੀਅਰ ਕਰ ਦਿੱਤਾ ਹੈ ਪੁਲਿਸ ਦੇ ਹਿਸਾਬ ਨਾਲ ਇਹਦੇ ਵਿੱਚ ਜੋ ਕਾਰਵਾਈ ਕੀਤੀ ਗਈ ਠੀਕ ਹੈ ਚਾਰ ਵਾਰ ਇਹਦੇ ਟੇਜ਼ਰ ਮਾਰਿਆ ਗਿਆ ਨੰਗਾ ਗਿਆ ਸਭ ਨੂੰ ਪਤਾ ਨੀ ਕਿੱਡਾ ਕੁ ਵੱਡਾ ਅੱਤਵਾਦੀ ਤੇ ਕ੍ਰਿਮੀਨਲ ਸੀਗਾ ਇਹ ਜਿਹੜਾ ਆਪ ਹੀ ਨੰਗਾ ਫਿਰਦਾ ਹੈ ਤੇ ਪੁਲਿਸ ਕਹਿੰਦੀ ਵੀ ਕਿਤੇ ਸੈਲਫ ਹਾਰਮ ਨਾ ਕਰ ਲਏ ਉਹ ਮੈਂ ਕਿਹਾ ਸੈਲਫ ਹਾਰਮ ਨਾਲੋਂ ਤਾਂ ਟ੍ਰੇਨ ਦਾ ਹਾਰਮ ਹੈ ਜਿਹੜਾ ਉਹ ਹਮੇਸ਼ਾ ਪੁੱਠਾ ਪੈਂਦਾ ਇਹਦੀ ਪੁਲਿਸ ਦੀ ਬਜਾਏ ਜੇ ਆਮ ਆਦਮੀ ਨੇ ਵੀ ਜੱਫਾ ਪਾ ਕੇ ਸਿੱਟਣਾ ਹੁੰਦਾ ਨਾ ਜਿਹਨੂੰ ਕਾਬੂ ਕਰਨਾ ਹੁੰਦਾ ਸ਼ਾਇਦ ਇਹਦੇ ਇਸ ਤਰ੍ਹਾਂ ਦੀ ਇੰਜਰੀਜ਼ ਨਾ ਹੁੰਦੀਆਂ ਬਟ ਵਾਈ ਦਿਸ ਹੈਪਨ ਵੈਨ ਸਮਬਡੀ ਸਮ ਟ੍ਰੇਨਡ ਪਰਸਨੋਲ ਇਜ਼ ਇਨਵੋਲਵਡ ਇਸ ਕੰਡੀਸ਼ਨ ਦੇ ਵਿੱਚ ਇਹੀ ਹੋਇਆ ਤੇ ਪੁਲਿਸ ਕਹਿੰਦੇ ਵੀ ਮੌਕੇ ਤੇ ਪਹੁੰਚੀ ਇਹਨੂੰ ਜਾ ਕੇ ਕਿਹਾ ਉਹ ਤੂੰ ਤੇਰੇ ਲੰਮਾ ਪੈ ਗਿਆ ਤੈਨੂੰ ਪੁਲਿਸ ਨੇ ਕਹਿਤਾ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦੇ ਉਹਨੂੰ ਕਿਹੜਾ ਹਵਾਲਾ ਪਤਾ ਤੇ ਯਾਰ ਕਿਹੜਾ ਨੀ ਕਰਨਾ ਪਤਾ ਤੇ ਪੁਲਿਸ ਨੂੰ ਜੇ ਮੈਂ ਹੀ ਪੰਜਾਬੀ ਚ ਕਿਤੇ ਕਹਿ ਦਵਾਂ ਵੀ ਉਹ ਐਂ ਕਰ ਲਓ ਇਸ ਨੂੰ ਭੱਜ ਲਓ ਜੇ ਝੱਸ ਨਹੀਂ ਪਾਉਣੀ ਖਬਰੇ ਉਹਨੂੰ ਲੈਂਗੁਏਜ ਬੈਰੀਅਰ ਵੀ ਹੋ ਸਕਦਾ ਦੋ ਗੱਲਾਂ ਕਹਿ ਕੇ ਅੰਗਰੇਜ਼ੀ ਚ ਦੋ ਸ਼ਾਇਦ ਫਰੈਂਚ ਚ ਕਹਿਤੀਆਂ ਹੋਣੀਆਂ ਉਹ ਕਹਿੰਦੇ ਵੀ ਜਿਹੜਾ ਹੁਣ ਬਾਡੀ ਕੈਮਰਾ ਲੱਗਿਆ ਉਹਦੀ ਜੇ ਪੂਰੀ ਟਾਈਮ ਲਾਈਨ ਨੂੰ ਨੋਟਿਸ ਕਰੋ ਤਾਂ ਇੱਕ ਮਿੰਟ ਦੇ ਵਿੱਚ ਪੁਲਿਸ ਨੇ ਕਾਰਵਾਈ ਤੇ ਦੂਜੇ ਫੈਸਲੇ ਤੇ ਪਹੁੰਚ ਗਈ ਇਹਨੇ ਹੁਕਮ ਅਦੂਲੀ ਕੀਤੀ ਆ ਤੇ ਹੁਣ ਖਤਰਾ ਇਹ ਪਬਲਿਕ ਲਈ ਵੀ ਹੋ ਸਕਦਾ ਸੀ ਆਪਣੇ ਆਪ ਲਈ ਵੀ ਹੋ ਸਕਦਾ ਸੀ ਤੇ ਇਸ ਕਰਕੇ ਉਹਨੂੰ ਕਾਬੂ ਕਰਨ ਲਈ ਟੇਜ਼ਰ ਮਾਰਿਆ ਗਿਆ ਤੇ ਟੇਜ਼ਰ ਵੀ ਕਿੰਨੀ ਵਾਰ ਮਾਰਿਆ ਗਿਆ ਚਾਰ ਵਾਰ ਇੱਕ ਮਿੰਟ ਬਾਅਦ ਇੱਕ ਮਿੰਟ ਦੇ ਵਿੱਚ ਮੌਕੇ ਦੇ ਜਾਇਜ਼ਾ ਲੈ ਲਿਆ ਗਿਆ ਕਿ ਇਹ ਖਤਰਨਾਕ ਸਾਬਤ ਹੋ ਸਕਦਾ ਇਹ ਖੁਦ ਲਈ ਵੀ ਖਤਰਨਾਕ ਹੋ ਸਕਦਾ ਔਰ ਸਪੈਸ਼ਲੀ ਗੱਲ ਇਹ ਹੈ ਕਿ ਪੁਲਿਸ ਨੇ ਆਪਣੀ ਇਨਕੁਆਇਰੀ ਚ ਇਹ ਮਾਮਲੇ ਦੇ ਵਿੱਚ ਕੁਛ ਵੀ ਇਹੋ ਜਿਹਾ ਨਹੀਂ ਪਾਇਆ ਜਿਹਦੇ ਚ ਲੱਗੇ ਕਿ ਪੁਲਿਸ ਮੁਲਾਜ਼ਮ ਦੇ ਵੱਲੋਂ ਕੀਤੀ ਗਈ ਕਾਰਵਾਈ ਚ ਕੋਈ ਨੁਕਸ ਹੈ ਚਲੋ ਕੋਈ ਗੱਲ ਨੀ ਤੁਸੀਂ ਇਹ ਕਰਤਾ ਹੋਣਾ 64 ਪੇਜ ਦੀ ਇਨਵੈਸਟੀਗੇਟਿਵ ਰਿਪੋਰਟ ਸੌਂਪੀ ਗਈ ਹੈ ਠੀਕ ਹੈ ਜੀ 911 ਦੀ ਕਾਲ ਕਿਵੇਂ ਹੋਈ ਹੈ ਉਹ ਚ ਹਾਫ ਨੇਕਡ ਮੈਨ ਅਟੈਂਪਟਿੰਗ ਟੂ ਐਂਟਰ ਕਾਰਸ ਬੈਕਯਾਰਡ ਐਂਡ ਹਾਊਸਸ ਇਵੈਂਚੁਅਲੀ ਸਿਟਿੰਗ ਇਨ ਅ ਪਾਈਲ ਆਫ ਲੀਵਸ ਤੇ ਬਾਅਦ ਵਿੱਚ ਕਹਿੰਦੇ ਪੁਲਿਸ ਨੂੰ ਜੋ ਜਾਣਕਾਰੀ 911 ਤੇ ਗਈ ਵੀ ਕੋਈ ਕਾਰਾਂ ਕੂੜਾ ਛੇੜਦਾ ਘਰਾਂ ਚ ਵੜਨ ਦੀ ਕੋਸ਼ਿਸ਼ ਕਰਦਾ ਤੇ ਬਾਅਦ ਚ ਜਾ ਕੇ ਪੱਤਿਆਂ ਥੱਲੇ ਲੁਕ ਗਿਆ ਸੀਕੁਐਂਸ ਤੋਂ ਤੁਹਾਨੂੰ ਅੰਦਾਜ਼ੇ ਲੱਗ ਜਾਂਦੇ ਆ ਹਥਿਆਰ ਕੋਲ ਹੈ ਨਹੀਂਗਾ ਵੈਨ ਐਨ ਆਫੀਸਰ ਅਪਰੋਚਡ ਹਿਮ ਵਨ ਸਿਵਿਲੀਅਨ ਵਿਟਨੈਸ ਡਿਸਕ੍ਰਾਈਬਡ ਅਬਦੁੱਲਾਜ਼ ਬਿਹੇਵੀਅਰ ਐਜ਼ ਪੈਸਿਵ ਵਿਦ ਸਮ ਮਾਈਨਰ ਰੈਜ਼ਿਸਟੈਂਸ ਕਹਿੰਦੇ ਕਿਸੇ ਨੂੰ ਪੁੱਛਿਆ ਵੀ ਉਹ ਦੇਖਣ ਨੂੰ ਕਿਵੇਂ ਲੱਗਦਾ ਸੀ ਕਹਿੰਦੇ ਉਹ ਤਾਂ ਕਿਸੇ ਨਾਲ ਕੋਈ ਧੱਕਾ ਕਰਦਾ ਜਾਂ ਖੜਬੰਬ ਪਾਉਂਦਾ ਤਾਂ ਨਹੀਂ ਸੀਗਾ ਪੈਸਿਵ ਸੀ ਵਿਚਾਰਾ ਡਰਿਆ ਲੱਗਦਾ ਸੀ ਸੈਲਫ ਡਿਫੈਂਸ ਜਿਵੇਂ ਕੋਈ ਜਾਨਵਰ ਆ ਜਾਂਦਾ ਸਾਡੇ ਤੇ ਹਮਲਾ ਕਰ ਦਿੰਦਾ ਬਹੁਤੇ ਤੁਹਾਨੂੰ ਜਾਨਵਰਾਂ ਦੇ ਵਿਗਿਆਨੀ ਇਹੀ ਕਹਿੰਦੇ ਕਿ ਜਾਨਵਰ ਡਰ ਕੇ ਅਟੈਕ ਕਰ ਰਿਹਾ ਹੁੰਦਾ ਤੁਹਾਡੇ ਤੇ ਉਹ ਤੁਹਾਡੇ ਉੱਤੇ ਹਮਲਾ ਨਹੀਂ ਕਰ ਰਿਹਾ ਹੁੰਦਾ ਡਿਫੈਂਸਿਵ ਅਟੈਕ ਹੁੰਦਾ ਇੱਥੇ ਤਾਂ ਅਟੈਕ ਵੀ ਹੈ ਨੀਗਾ ਉਹ ਤਾਂ ਪੈਸਿਵ ਹੈ ਤੇ ਜਿੰਨੀ ਵੀ ਗੱਲ ਕੀਤੀ ਉਹਨੇ ਮਾਈਨਰ ਰੈਜ਼ਿਸਟੈਂਸ ਕੀਤੀ ਵੀ ਬਾਂਹ ਫੜੀ ਬਾਂਹ ਛੜਾ ਲਈ ਬਿਮਾਰੀ ਆਉਂਦਾ ਉਪਰੇ ਬੰਦੇ ਤੋਂ ਡਰਦਾ ਉਹ ਤੇ ਫੁੱਲ ਟੇਜ਼ਰ ਟੂਜ਼ਰ ਮਾਰਤੇ ਮਤਲਬ ਕਿੰਨੀ ਵਾਰ ਇਹ ਘਟਨਾਵਾਂ ਹੋ ਚੁੱਕੀਆਂ ਨੇ ਪੁਲਿਸ ਦੀ ਟ੍ਰੇਨਿੰਗ ਉਹ ਠੀਕ ਨਹੀਂ ਹੈ ਪਰ ਸਟੇਟ ਦੀ ਪਾਵਰ ਨੂੰ ਰਿਪ੍ਰੈਜੈਂਟ ਕਰਦੀ ਹੈ ਪੁਲਿਸ ਇਸ ਕਰਕੇ ਜਦੋਂ ਕਿਤੇ ਪੁਲਿਸ ਮੁਲਾਜ਼ਮ ਤੇ ਕੁਛ ਹੁੰਦਾ ਡਿਊਟੀ ਨਿਭਾਉਂਦਿਆਂ ਹੋਇਆ ਉਦੋਂ ਤਾਂ ਪ੍ਰਾਈਮ ਮਿਨਿਸਟਰ ਵੀ ਸੋਗ ਤੇ ਪਹੁੰਚ ਜਾਂਦਾ ਪਰ ਜੇ ਕਿਤੇ ਡਿਊਟੀ ਨਿਭਾਉਂਦਿਆਂ ਹੋਇਆ ਫਾਇਰ ਫਾਈਟਰ ਮਾਰ ਜੇ ਉਹ ਵੀ ਘੱਟ ਨਹੀਂ ਤੇ ਡਿਊਟੀ ਨਿਭਾਉਂਦੇ ਹੋਏ ਕਿਸੇ ਡਾਕਟਰ ਤੇ ਕੋਈ ਮਰੀਜ਼ ਹਮਲਾ ਕਰਦੇ ਉਦੋਂ ਨੀ ਝੰਡੇ ਨੀਵੇਂ ਕਰਕੇ ਜਾਂਦੇ ਕਿਉਂਕਿ ਦੇ ਡੋਂਟ ਕੈਰੀ ਵੈਪਨ ਕਿਤੇ ਨਾ ਕਿਤੇ ਸਟੇਟ ਪਾਵਰ ਨੂੰ ਰਿਪ੍ਰੈਜੈਂਟ ਕਰਨ ਵਾਲੇ ਐਲੀਮੈਂਟਸ ਵੀ ਹੈ ਭਾਈ ਜਿਹੜੇ ਆਪਣੇ ਫਰਜ਼ਾਂ ਦੀ ਅਦਾਇਗੀ ਕਰਦੇ ਕੋਈ ਪ੍ਰਾਈਵੇਟ ਸਿਕਿਉਰਿਟੀ ਗਾਰਡ ਮਾਰਿਆ ਜਾਂਦਾ ਪ੍ਰਾਈਮ ਮਿਨਿਸਟਰ ਸਾਹਿਬ ਉਹਦੇ ਲਈ ਵੀ ਤੇਲ ਪਾਣੀ ਫੂਕ ਲਿਆ ਕਰੋ ਪੈਸੇ ਤਾਂ ਨਹੀਂ ਦਿੰਦਾ ਨਾ ਗੱਡੀ ਚਲਾਉਣ ਦੇ ਨਿਕਲਿਆ ਕਰੋ ਨਾ ਘਰੇ ਮੈਂ ਦੇਖਿਆ ਤੁਹਾਨੂੰ ਕਈ ਥਾਂ ਜਾਂਦੇ ਹੁੰਦੇ ਤੁਸੀਂ ਜੇ ਕੋਈ ਪ੍ਰਾਈਵੇਟ ਸਿਕਿਉਰਿਟੀ ਗਾਰਡ ਮਾਰਿਆ ਜਾਵੇ ਇੱਕ ਯਾਰਡ ਵੀ ਰਾਖੀ ਕਰਦਾ ਰਾਤ ਨੂੰ ਤੇ $22 ਘੰਟੇ ਤੇ ਖੜਾ ਹੋਵੇ ਤੇ ਉਹਨੂੰ ਜਾਣਾ ਉਹ ਚ ਕੀ ਕਮੀ ਰਹਿ ਗਈ ਸੋ ਗੱਲਾਂ ਬਹੁਤ ਨੇ ਜੀ ਬਾਕੀ ਹੁਣ ਖਬਰਾਂ ਦਾ ਸਮਾਂ ਹੋ ਚੁੱਕਿਆ ਖਬਰਾਂ ਤੋਂ ਬਾਅਦ ਅਗਲੇ ਹਿੱਸੇ ਵਿੱਚ ਮਹਿਮਾਨ ਨਾਲ ਗੱਲ ਕਰਾਂਗੇ
AM ਤੁਸੀਂ ਸੁਣ ਰਹੇ ਹੋ ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ ਐਸਆਰ ਠਾਕੁਰ। ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਪਾਕਿਸਤਾਨ 'ਚ 8 ਫਰਵਰੀ ਨੂੰ ਹੋਣਗੀਆਂ ਆਮ ਚੋਣਾਂ। ਜੰਗ ਰੋਕਣ ਲਈ ਕੂਟਨੀਤਿਕ ਕੋਸ਼ਿਸ਼ਾਂ ਤੇਜ਼। ਇਜ਼ਰਾਈਲ ਦੇ ਵੱਲੋਂ ਇੱਕ ਹੋਰ ਸ਼ਰਨਾਰਥੀ ਕੈਂਪ ਤੇ ਹਮਲਾ, ਕਈ ਮੌਤਾਂ ਦਾ ਖਦਸ਼ਾ। ਪੱਛਮੀ ਯੂਰਪ ਦੇ ਵਿਚ ਹਾਹਾਕਾਰ, ਸਕੂਲ, ਆਵਾਜਾਈ, ਬਿਜਲੀ ਉਡਾਣਾ ਬੁਰੀ ਤਰ੍ਹਾਂ ਦੇ ਨਾਲ ਹੋਈਆਂ ਪ੍ਰਭਾਵਿਤ। ਹੁਣ ਖਬਰਾਂ ਵਿਸਥਾਰ ਨਾਲ। ਪਾਕਿਸਤਾਨ ਦੇ ਵਿਚ ਆਮ ਚੋਣਾਂ ਅਗਲੇ ਸਾਲ 8 ਫਰਵਰੀ ਨੂੰ ਹੋਣਗੀਆਂ। ਇਹ ਫੈਸਲਾ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੋਂ ਮਗਰੋਂ ਚੋਣ ਕਮਿਸ਼ਨ ਦੇ ਅਧਿਕਾਰੀਆਂ ਦੇ ਵੱਲੋਂ ਰਾਸ਼ਟਰਪਤੀ ਆਰਿਫ ਅਲਵੀ ਦੇ ਨਾਲ ਕੀਤੀ ਮੁਲਾਕਾਤ ਤੋਂ ਬਾਅਦ ਲਿਆ ਗਿਆ। ਇਹ ਐਲਾਨ ਹੋਣ ਦੇ ਨਾਲ ਦੇਸ਼ ਵਿਚ ਚੋਣਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਬਣੀ ਬੇਯਕੀਨੀ ਦੀ ਸਥਿਤੀ ਖਤਮ ਹੋ ਗਈ ਹੈ। ਪਾਕਿਸਤਾਨ ਚੋਣ ਕਮਿਸ਼ਨ ਦੇ ਉੱਚ ਅਧਿਕਾਰੀਆਂ ਤੇ ਰਾਸ਼ਟਰਪਤੀ ਆਰਿਫ ਅਲਵੀ ਦਰਮਿਆਨ ਹੋਈ ਮੀਟਿੰਗ ਤੋਂ ਬਾਅਦ ਰਾਸ਼ਟਰਪਤੀ ਭਵਨ ਤੋਂ ਚੋਣਾਂ ਦੀ ਨਵੀਂ ਤਾਰੀਖ ਦਾ ਐਲਾਨ ਕੀਤਾ ਗਿਆ। ਇਸ ਤੋਂ ਪਹਿਲਾਂ ਦਿਨੇ ਚੋਣ ਕਮਿਸ਼ਨ ਦੇ ਵਕੀਲ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਪਾਕਿਸਤਾਨ 'ਚ ਆਮ ਚੋਣਾਂ 11 ਫਰਵਰੀ ਨੂੰ ਹੋਣਗੀਆਂ। ਰਾਸ਼ਟਰਪਤੀ ਦਫ਼ਤਰ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਤੇ ਮੁੱਖ ਚੋਣ ਕਮਿਸ਼ਨਰ ਸਿਕੰਦਰ ਸੁਲਤਾਨ ਰਾਜਾ ਨੇ ਅਟਾਰਨੀ ਜਨਰਲ ਮਨਸੂਰ ਉਸਮਾਨ ਅਵਾਨ ਤੇ ਕਮਿਸ਼ਨ ਦੇ 4 ਹੋਰ ਮੈਂਬਰਾਂ ਨੂੰ ਨਾਲ ਲੈ ਕੇ ਰਾਸ਼ਟਰਪਤੀ ਅਲਵੀ ਦੇ ਨਾਲ ਮੁਲਾਕਾਤ ਕਰਕੇ ਚੋਣਾਂ ਸਬੰਧੀ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਨੇ ਚੋਣ ਕਮਿਸ਼ਨ ਤੋਂ ਹੱਦਬੰਦੀ ਤੇ ਚੋਣਾਂ ਦੀਆਂ ਤਿਆਰੀਆਂ ਸਬੰਧੀ ਜਾਣਕਾਰੀ ਲਈ। ਲੰਬੀ ਵਿਚਾਰ ਚਰਚਾ ਤੋਂ ਬਾਅਦ 8 ਫਰਵਰੀ 2024 ਨੂੰ ਆਮ ਚੋਣਾਂ ਕਰਵਾਉਣ ਦਾ ਫੈਸਲਾ ਲਿਆ ਗਿਆ। ਇਸ ਤੋਂ ਪਹਿਲਾਂ ਪਾਕਿਸਤਾਨੀ ਚੋਣ ਕਮਿਸ਼ਨ ਦੇ ਵਕੀਲ ਸਜੀਲ ਸਵਾਤੀ ਨੇ ਕਿਹਾ ਕਿ ਚੋਣ ਹਲਕੇ ਨਿਰਧਾਰਿਤ ਕਰਨ ਦੀ ਪ੍ਰਕਿਰਿਆ 29 ਜਨਵਰੀ ਨੂੰ ਮੁਕੰਮਲ ਹੋ ਜਾਵੇਗੀ। ਇਸ ਦੇ ਨਾਲ ਚੋਣਾਂ ਕਰਵਾਉਣ ਦਾ ਰਾਹ ਪੱਧਰਾ ਹੋ ਜਾਵੇਗਾ। ਉਨ੍ਹਾਂ ਨੇ ਇਹ ਗੱਲ ਉਦੋਂ ਕਹੀ ਜਦੋਂ ਸੁਪਰੀਮ ਕੋਰਟ ਨੇ ਉਨ੍ਹਾਂ ਪਟੀਸ਼ਨ ਤੇ ਸੁਣਵਾਈ ਸ਼ੁਰੂ ਕੀਤੀ ਜਿਨ੍ਹਾਂ ਵਿਚ ਨੈਸ਼ਨਲ ਅਸੈਂਬਲੀ ਤੇ ਵਿਧਾਨ ਸਭਾਵਾਂ ਦੇ ਭੰਗ ਹੋਣ ਦੇ 90 ਦਿਨ ਅੰਦਰ ਚੋਣਾਂ ਕਰਵਾਏ ਜਾਣ ਦੀ ਅਪੀਲ ਕੀਤੀ ਸੀ। ਜਦੋਂ ਇਜ਼ਰਾਈਲੀ ਫੌਜ ਗਾਜ਼ਾ ਸਿਟੀ ਦੇ ਵੱਲ ਲਗਾਤਾਰ ਅੱਗੇ ਵੱਧ ਰਹੀ ਹੈ ਤੇ ਅਮਰੀਕਾ ਤੇ ਅਰਬ ਮੁਲਕਾਂ ਨੇ ਜੰਗਬੰਦੀ ਤੇ ਹਮਾਸ ਸ਼ਾਸਿਤ ਇਲਾਕੇ ਦੀ ਘੇਰਾਬੰਦੀ ਖਤਮ ਕਰਨ ਦੇ ਯਤਨ ਤੇਜ਼ ਕਰ ਦਿੱਤੇ ਨੇ। ਉਨ੍ਹਾਂ ਨੇ ਆਮ ਨਾਗਰਿਕਾਂ ਤੱਕ ਸਹਾਇਤਾ ਪਹੁੰਚਾਉਣ ਦੇ ਉਦੇਸ਼ ਨਾਲ ਥੋੜੇ ਸਮੇਂ ਦੇ ਲਈ ਜੰਗਬੰਦੀ ਦਾ ਐਲਾਨ ਕਰ ਦਿੱਤਾ। ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਵੀ ਮਾਨਵੀ ਜੰਗਬੰਦੀ ਦਾ ਸੁਝਾਅ ਦਿੱਤਾ। ਇਸ ਉਦੇਸ਼ ਤਹਿਤ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਸ਼ੁੱਕਰਵਾਰ ਨੂੰ ਮੁੜ ਇਜ਼ਰਾਈਲ ਅਤੇ ਜਾਰਡਨ ਦੇ ਦੌਰੇ ਤੇ ਆ ਰਹੇ ਨੇ। ਉਹ ਮੱਧ ਪੂਰਬ ਤੇ ਹੋਰ ਮੁਲਕਾਂ ਦਾ ਵੀ ਦੌਰਾ ਕਰ ਸਕਦੇ ਨੇ। ਇਜ਼ਰਾਈਲ ਨੇ ਅਜੇ ਤੱਕ ਬਾਇਡਨ ਦੇ ਬਿਆਨ ਤੇ ਕੋਈ ਪ੍ਰਤੀਕਰਮ ਨਹੀਂ ਦਿੱਤਾ। ਉਂਝ ਪ੍ਰਧਾਨ ਮੰਤਰੀ ਮੈਜਾਮਿਨ ਨੇਤਨਯਾਹੂ ਜੰਗਬੰਦੀ ਦੀ ਮੰਗ ਨੂੰ ਖਾਰਜ ਕਰਦੇ ਆ ਰਹੇ ਨੇ। ਇਸ ਦੌਰਾਨ ਅਮਰੀਕਾ ਮਿਸਰ, ਇਜ਼ਰਾਈਲ ਤੇ ਕਤਰ ਵਿਚਕਾਰ ਸਮਝੌਤੇ ਜੋ ਹਮਾਸ ਦੇ ਨਾਲ ਵਿਚੋਲਗੀ ਕਰਦਾ ਹੈ ਉਸ ਤਹਿਤ 335 ਵਿਦੇਸ਼ੀ ਪਾਸਪੋਰਟ ਧਾਰਕ ਅਤੇ 76 ਜ਼ਖਮੀ ਆਪਣੇ ਸਾਥੀਆਂ ਦੇ ਨਾਲ ਪਹਿਲੀ ਵਾਰ ਗਾਜ਼ਾ ਛੱਡ ਕੇ ਮਿਸਰ ਪੁੱਜ ਚੁੱਕੇ ਨੇ। ਵੀਰਵਾਰ ਨੂੰ ਕਰੀਬ 100 ਤੋਂ ਹੋਰ ਵਿਅਕਤੀ ਨੇ ਗਾਜ਼ਾ ਛੱਡ ਦਿੱਤਾ। ਇਜ਼ਰਾਈਲ ਨੇ ਰਾਹਤ ਸਮੱਗਰੀ ਦੇ ਨਾਲ ਭਰੇ 260 ਤੋਂ ਵੀ ਵੱਧ ਹੋਰ ਟਰੱਕਾਂ ਨੂੰ ਗਾਜ਼ਾ ਵਿਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਹੈ। ਅਮਰੀਕਾ ਨੇ ਕਿਹਾ ਕਿ 400 ਅਮਰੀਕੀਆਂ ਨੂੰ ਪਰਿਵਾਰਾਂ ਸਮੇਤ ਉਥੋਂ ਕੱਢਣ ਦੀ ਕੋਸ਼ਿਸ਼ ਕਰ ਰਿਹਾ। ਇਜ਼ਰਾਈਲੀ ਫੌਜ ਨੇ ਕਿਹਾ ਕਿ ਫਲਸਤੀਨੀ ਅੱਤਵਾਦੀਆਂ ਨੇ ਬੀਤੀ ਰਾਤ ਜੰਗ ਦੌਰਾਨ ਜਵਾਨਾਂ ਤੇ ਗ੍ਰੇਨੇਡ ਤੇ ਟੈਂਕ ਵਿਰੋਧੀ ਮਿਜ਼ਾਈਲਾਂ ਤਾਗੀਆਂ। ਫਲਸਤੀਨੀ ਸਿਹਤ ਮੰਤਰਾਲੇ ਨੇ ਕਿਹਾ ਕਿ ਪੱਛਮੀ ਕੰਢੇ ਵਿਚ ਵੀਰਵਾਰ ਤੜਕੇ 3 ਨਾਬਾਲਗਾਂ ਸਮੇਤ 4 ਫਲਸਤੀਨੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਸਪਤਾਲਾਂ ਦੇ ਵਿਚ ਇੰਧਨ ਲਗਾਤਾਰ ਖਤਮ ਹੁੰਦਾ ਜਾ ਰਿਹਾ। ਗਾਜ਼ਾ ਸਿਟੀ ਦੇ ਸਭ ਤੋਂ ਵੱਡੇ ਹਸਪਤਾਲ ਸ਼ਿਫਾ ਵਿਚ ਸਿਰਫ ਕੁਝ ਘੰਟਿਆਂ ਦੀ ਬਿਜਲੀ ਬਚੀ ਅਤੇ ਹਸਪਤਾਲ ਦੇ ਡਾਇਰੈਕਟਰ ਮੁਹੰਮਦ ਅਬੂ ਸਾਲਵੀਆ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਘਰਾਂ ਵਿਚ ਜਿੰਨਾ ਵੀ ਡੀਜ਼ਲ ਹੈ ਉਹ ਹਸਪਤਾਲ ਨੂੰ ਦਾਨ ਕਰ ਦੇਣ ਤਾਂ ਜੋ ਜ਼ਖਮੀਆਂ ਦੀ ਜਾਨ ਬਚਾਈ ਜਾ ਸਕੇ। ਸਿਹਤ ਮੰਤਰਾਲੇ ਨੇ ਤੁਰਕਿਸ਼ ਫਲਸਤੀਨੀ ਹਸਪਤਾਲ ਇੰਧਨ ਦੀ ਘਾਟ ਦੇ ਕਾਰਨ ਬੁੱਧਵਾਰ ਨੂੰ ਬੰਦ ਕਰਨਾ ਪਿਆ ਜਿਸ ਕਾਰਨ ਕੈਂਸਰ ਪੀੜਤ 70 ਮਰੀਜ਼ਾਂ ਦੀ ਹਾਲਤ ਵਿਗੜ ਗਈ। ਉੱਤਰੀ ਗਾਜ਼ਾ ਵਿਚ ਇੰਡੋਨੇਸ਼ੀਅਨ ਹਸਪਤਾਲ 'ਚ ਜਵਾਲੀਆ ਹਮਲੇ 'ਚ ਜ਼ਖਮੀ ਹੋਏ ਲੋਕਾਂ ਦਾ ਇਲਾਜ ਚੱਲ ਰਿਹਾ। ਉਨ੍ਹਾਂ ਨੂੰ ਇੰਧਨ ਬਚਾਉਣ ਦੇ ਲਈ ਜ਼ਿਆਦਾਤਰ ਬੱਤੀਆਂ ਬੰਦ ਕਰਨ ਦੇ ਲਈ ਮਜਬੂਰ ਹੋਣਾ ਪਿਆ। ਫਲਸਤੀਨ ਦਾ ਮੰਨਣਾ ਹੈ ਕਿ ਜੇਕਰ ਇੰਧਨ ਨਾ ਮਿਲਿਆ ਤਾਂ ਵੱਡੀ ਵਿਪਤਾ ਦਾ ਸਾਹਮਣਾ ਕਰਨਾ ਪਵੇਗਾ। ਕੈਲੀਫੋਰਨੀਆ ਰਾਜ ਦੇ ਐਲਕ ਗ੍ਰੋਵ ਸਿਟੀ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੈਟਰਨਸ ਡੇ ਪਰੇਡ 11 ਨਵੰਬਰ ਨੂੰ ਕਰਵਾਈ ਜਾਵੇਗੀ ਜਿਸ ਵਿਚ ਅਮਰੀਕੀ ਫੌਜ ਨੂੰ ਸਮਰਪਿਤ ਸਿੱਖ ਭਾਈਚਾਰੇ ਦੇ ਲੋਕ ਵੀ ਵੱਧ ਚੜ ਕੇ ਆਪਣੀ ਸ਼ਿਰਕਤ ਕਰਦੇ ਹਨ। ਇਸ ਪਰੇਡ ਦੇ ਵਿਚ ਜਿੱਥੇ ਅਮਰੀਕੀ ਫੌਜ ਵਿਚ ਸੇਵਾ ਨਿਭਾ ਚੁੱਕੇ ਸਾਬਕਾ ਫੌਜੀ ਹਿੱਸਾ ਲੈਂਦੇ ਨੇ ਉਥੇ ਬਹੁਤ ਸਾਰੇ ਫਲੂਟ ਵੀ ਇਸ ਪਰੇਡ ਦੀ ਰੌਣਕ ਨੂੰ ਵਧਾਉਂਦੇ ਨੇ। ਇਸ ਬਾਰੇ ਐਲਕ ਗ੍ਰੋਵ ਸਿਟੀ ਦੇ ਕਮਿਸ਼ਨਰ ਤੇ ਉੱਘੇ ਸਿੱਖ ਆਗੂ ਗੁਰਜਤਿੰਦਰ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦੇ ਹੋਇਆਂ ਦੱਸਿਆ ਕਿ ਇਸ ਵਾਰ ਵੀ ਇਸ ਪਰੇਡ ਵਿਚ ਸਿੱਖ ਭਾਈਚਾਰੇ ਦੇ ਵੱਲੋਂ 3 ਫਲੂਟ ਸ਼ਾਮਲ ਕੀਤੇ ਗਏ ਨੇ ਜਿਨ੍ਹਾਂ ਉਤੇ ਅਮਰੀਕੀ ਫੌਜ ਵਿਚ ਸੇਵਾ ਨਿਭਾ ਚੁੱਕੇ ਸਿੱਖ ਫੌਜੀਆਂ ਦੀ ਤਸਵੀਰਾਂ ਸੁਸ਼ੋਭਿਤ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਅਜਿਹਾ ਕਰਨ ਦੇ ਨਾਲ ਅਮਰੀਕਾ 'ਚ ਸਿੱਖ ਭਾਈਚਾਰੇ ਦੀ ਪਹਿਚਾਣ 'ਚ ਵਾਧਾ ਹੁੰਦਾ ਹੈ। ਸਿਟੀ ਦੇ ਕਮਿਸ਼ਨਰ ਰੰਧਾਵਾ ਨੇ ਦੱਸਿਆ ਹੈ ਕਿ ਇਹ ਪਰੇਡ 8820 ਐਲਕ ਗ੍ਰੋਵ ਬੁਲੇਵਾਰਡ ਤੋਂ ਸ਼ੁਰੂ ਹੋ ਕੇ ਐਲਕ ਗ੍ਰੋਵ ਰੀਜਨਲ ਪਾਰਕ ਤੱਕ ਜਾਂਦੀ ਹੈ ਤੇ ਪਰੇਡ ਸ਼ੁਰੂ ਹੋਣ ਦਾ ਸਵੇਰੇ ਸਮਾਂ 9 ਵਜੇ ਦਾ ਹੈ। ਪੱਛਮੀ ਯੂਰਪ ਦੇ ਦੇਸ਼ਾਂ ਦੇ ਵਿਚ ਆਏ ਤੂਫਾਨ ਸਿਆਰਨ ਕਾਰਨ ਫਰਾਂਸ ਦੇ ਐਟਲਾਂਟਿਕ ਤੱਟੀ ਇਲਾਕੇ